ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌ ਬੋਲੇ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੁਮਨ ਜੋ ਇਸ ਪ੍ਰੇਮ ਕੀ, ਦਮ ਕਿਹੋ ਹੋਤੀ ਸਾਟ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸਰਬੱਤ ਗੁਰਮੁਖ ਮਾਈ ਭਾਈ, ਜੋ ਅੰਮ੍ਰਿਤ ਵੇਲੇ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਫਲਿਆਂ ਕਰਨ ਵਾਸਤੇ ਸਤਸੰਗਤ ਵਿੱਚ ਪਹੁੰਚੇ ਹੋ, ਗੁਰੂ ਨਾਨਕ ਦੇ ਪਾਵਨ ਦਰਬਾਰ ਵਿੱਚ ਜਿੱਥੇ ਲੜੀਵਾਰ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਵਿਚਾਰ ਹੋ ਰਹੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਰਵਾ ਰਹੇ ਨੇ ਕਿਰਪਾ ਕਰਕੇ ਇਹ ਜਥੇ ਸੰਗਤ ਵਿੱਚ ਚੱਲਦੀ ਹੋਈ ਲੜੀਵਾਰ ਇਹ ਸੱਤਵੀਂ ਕਥਾ ਦਾ ਜੋ ਪ੍ਰਵਾਹ ਚੱਲ ਰਿਹਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1363 ਅੰਗ ਤੇ ਕਥਾ ਆਈ ਹੋਈ ਹੈ। ਕੁਛ ਪਿੱਛੇ ਵਿਚਾਰਾਂ ਹੋਈਆਂ ਨੇ, ਇੱਥੇ ਹੁਣ ਨਵੀਂ ਬਾਣੀ ਚੌ ਬੋਲੇ ਨਾਮ ਦੀ ਬਾਣੀ ਆਰੰਭ ਹੋਈ ਹੈ ਤੇ ਜੋ ਅਜੇ ਹੀ ਸਮਾਪਤ ਹੋ ਜਾਣੀ ਹੈ। ਸਤਿਗੁਰੂ ਮਹਾਰਾਜ ਸਾਹਿਬ ਨੇ ਕਿਰਪਾ ਕਰਕੇ ਜਿਵੇਂ ਫੁਨਹੇ ਨਾਮ ਦੀ ਬਾਣੀ ਜਿਹੜੀ ਹੈ ਉਹਦਾ ਉਥਾਨਕਾ ਸੁਣੀ, ਹਰ ਸ਼ਬਦ ਦਾ ਹਰ ਬਾਣੀ ਦੀ ਉਥਾਨਕਾ ਹੈ ਕੁਝ ਸ਼ਬਦਾਂ ਤੇ ਬਾਣੀਆਂ ਨੂੰ ਛੱਡ ਕੇ, ਤੇ ਫਿਰ ਉਸ ਨੂੰ ਅਰਥਾਂ ਦੇ ਵਿੱਚ ਚੰਗੀ ਤਰ੍ਹਾਂ ਸਪਸ਼ਟ ਕੀਤਾ ਜਾਂਦਾ। ਗੁਰੂ ਗ੍ਰੰਥ ਸਾਹਿਬ ਜੀ ਜੋ ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਗੁਰਤਾਗਤ ਦੀ ਸਵਾਇਮਾਨ, ਸਤਿਗੁਰਾਂ ਦੀ ਛਤਰ ਛਾਇਆ ਹੇਠ ਆਪਾਂ ਲਗਾਤਾਰ ਇੱਕ ਓਅੰਕਾਰ ਤੋਂ ਸ਼ੁਰੂ ਹੋ ਕੇ ਇਹ ਕਥਾ ਦਾ ਮਾਰਗ ਇਸ ਪੜਾਅ ਤੇ ਪਹੁੰਚ ਗਿਆ ਹੈ। ਚੌ ਬੋਲੇ ਨਾਮ ਦੀ ਬਾਣੀ ਅੱਜ ਆਰੰਭ ਹੋ ਰਹੀ ਹੈ ਤੇ ਜਿਸ ਪ੍ਰਕਾਰ ਇਸ ਦੀ ਉਥਾਨਕਾ ਹੈ ਉਹ ਵੀ ਵਿਚਾਰ ਹੋਏਗੀ। ਜਿਸ ਪ੍ਰਕਾਰ ਇਸ ਨੂੰ ਚੌ ਤੇ ਬੋਲੇ, ਚੌ ਨਾਮ ਚਾਰ ਦਾ ਹੁੰਦਾ, ਚੌ ਨਾਮ ਚਾਹ ਦਾ ਵੀ ਹੁੰਦਾ, ਇਹ ਸਾਰੀਆਂ ਗੱਲਾਂ ਖੁੱਲਣਗੀਆਂ। ਬੋਲੇ ਨਾਮ ਨਿੱਗਰ ਬਚਨਾਂ ਦਾ ਹੁੰਦਾ, ਚਾਰ ਭਗਤਾਂ ਦੇ ਫਰਤਾਏ ਜਿਸ ਪ੍ਰਕਾਰ ਇਹ ਵਿਚਾਰ ਹੈ। ਪਰ ਇਸ ਤੋਂ ਪਹਿਲਾਂ ਕੁਝ ਵਿਦਵਾਨਾਂ ਨੇ, ਗ੍ਰੰਥਕਰਤਾ ਨੇ, ਪੁਰਾਤਨ ਸਮੇਂ ਦੇ ਵਿਦਵਾਨਾਂ ਨੇ ਚੌ ਬੋਲੇ ਬਾਰੇ ਜੋ ਕੁਛ ਕਿਹਾ ਹੈ ਉਹਦੀ ਵਿਚਾਰ ਹੋਣੀ ਵੀ ਜ਼ਰੂਰੀ ਹੈ। ਚੌ ਬੋਲੇ ਇਹ ਚਾਰ ਤੁਕਾਂ ਦਾ ਇੱਕ ਅਜਿਹਾ ਛੰਦ ਹੁੰਦਾ ਹੈ ਜਿਸ ਦੇ ਆਮ ਤੌਰ ਤੇ ਸੱਤ ਜਾਂ ਅੱਠ ਭੇਦ ਮੰਨੇ ਜਾਂਦੇ ਨੇ, ਸੱਤ ਵੀ ਤੇ ਕਈਆਂ ਵਿਦਵਾਨਾਂ ਨੇ ਅੱਠ ਵੀ ਮੰਨੇ ਹੈ। ਉਹਦੇ ਵਿੱਚ ਪਹਿਲਾ ਭੇਦ ਇਹ ਹੈ ਜਿਸ ਦਾ ਇੱਕ ਰੂਪ ਚੌਪੀ ਵਾਲਾ ਹੁੰਦਾ ਹੈ, ਜਿਸ ਦੀਆਂ 15 ਮਾਤਰਾ ਹੁੰਦੀਆਂ ਹਨ, ਤੇ ਉਹਦੇ ਵਿੱਚ ਵੀ ਇਹ ਹੈ ਵੀ ਜਿਹੜਾ ਅੰਤ ਲਗ ਗੁਰੂ ਇਹ ਹੋਇਆ ਕਰਦਾ, ਇਹ ਨਿਯਮ ਹੈ ਉਸਦਾ। ਅੰਤ ਲਗ ਗੁਰੂ ਹੁੰਦਾ ਜਿਹੜਾ ਪ੍ਰਾਕਿਰਤ ਪਿੰਗਲ ਸ਼ਾਸਤਰ ਹੈ, ਰੂਪ ਦੀ ਪਿੰਗਲ ਹੈ, ਉਹਦੇ ਅਨੁਸਾਰ ਇਸ ਛੰਦ ਦੇ ਦੂਸਰੇ ਅਤੇ ਚੌਥੇ ਚਰਨ ਦੀਆਂ 14 ਮਾਤਰਾ, ਪਹਿਲੇ ਅਤੇ ਤੀਜੇ ਚਰਨ ਦੀਆਂ 16 ਮਾਤਰਾ ਹੁੰਦੀਆਂ ਹਨ। ਇਸ ਹਿਸਾਬ ਨਾਲ ਇਸ ਨੂੰ ਅਰਧ ਸਮ ਛੰਦ ਮੰਨਿਆ ਜਾਏਗਾ। ਭਾਨੂ ਅਨੁਸਾਰ ਹਿੰਦੀ ਦਾ ਚੌਵਲ ਹੈ ਜਿਹੜਾ ਉਹ 15 ਮਾਤਰਾ ਦਾ ਸਮਚਰਨ ਛੰਦ ਹੈ, ਉਹ ਕਹਿੰਦੇ ਐਸਾ ਹੈ। ਹਿੰਦੀ ਦੇ ਕਵੀ ਕੇਸਵ ਜੀ ਹੋਏ ਹੈ, ਸੂਦਨ ਅਤੇ ਰਘੁਰਾਜ ਨੇ ਇਸ ਛੰਦ ਦਾ ਪ੍ਰਯੋਗ ਕੀਤਾ ਹੈ। ਇਸ ਛੰਦ ਰਾਹੀਂ ਵੀਰ ਰਸ ਅਤੇ ਸ਼ਿੰਗਾਰ ਰਸ ਇਹਦੇ ਸੰਯੁਕਤ ਕਾਵਿ ਦਾ ਉਚਿਤ ਨਿਭਾਅ ਹੋ ਸਕਿਆ ਹੈ। ਇਹ ਤਾਂ ਸੀ ਪਹਿਲਾ ਭੇਦ ਚੌ ਬੋਲਿਆਂ ਦਾ। ਹੁਣ ਦੂਸਰਾ ਭੇਦ ਹੈ, ਦੂਸਰੇ ਪ੍ਰਕਾਰ ਦਾ ਚੌ ਬੋਲੇ ਛੰਦ ਉਸ ਨੂੰ ਕਿਹਾ ਜਾਂਦਾ ਹੈ ਜਿਹਦੀਆਂ ਚਾਰੇ ਤੁਕਾਂ ਦੇ ਅਨੁਪ੍ਰਾਸ। ਅਨੁਪ੍ਰਾਸ ਹੁੰਦਾ ਇੱਕ ਅਲੰਕਾਰ ਹੈ, ਸ਼ਬਦ ਅਲੰਕਾਰ। ਜੇ ਅਨੁਪ੍ਰਾਸ ਨੂੰ ਖੋਲਣ ਲੱਗੀ ਫਿਰ ਤਾਂ ਬਹੁਤਾ ਟਾਈਮ ਇੱਥੇ ਲੱਗ ਜਾਏਗਾ, ਬਸ ਇੰਨੇ ਸਮਝੋ ਇਹ ਸ਼ਬਦ ਅਲੰਕਾਰ ਹੈ। ਇਸ ਕਰਕੇ ਜਿਸ ਦੇ ਚਾਰੇ ਤੁਕਾਂ ਦੇ ਅਨਪ੍ਰਾਸ ਵੱਖਰੇ ਹੋਣ ਤੇ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਰਚਨਾ ਪੜ੍ਹਦੇ ਹਾਂ ਰਾਮਾ ਅਵਤਾਰ ਵਿੱਚ ਅਜਿਹੇ ਚੌਬੁਲੇ ਮਿਲਦੇ ਹੈ ਜਿਸ ਦੇ ਚਾਰ ਅਨਪ੍ਰਾਸ ਵੱਖਰੇ ਨੇ। ਰਾਮਾ ਅਵਤਾਰ ਵਿੱਚ ਸਵਈਏ ਦੀ ਇਸੇ ਕਰਨ ਸੰਗਿਆ ਚੌਬੋਲੇ ਹੋ ਗਈ ਹੈ, ਸਵਈਏ ਪਰ ਉਹਨਾਂ ਦੀ ਸੰਗਿਆ ਚੌਬੋਲੇ ਹੋ ਗਈ। ਉਹਦੇ ਵਿੱਚ ਐਸੇ ਅੱਖਰ ਮਹਾਰਾਜ ਨੇ ਲਿਖੇ ਹੈ ਭਗਵਾਨ ਰਾਮ ਜੀ ਦੇ ਜੰਗ ਦੀ ਗੱਲ ਕਰਦੇ ਹੋਏ, ਕਿਉਂਕਿ ਰਾਮਾ ਅਵਤਾਰ ਦੀ ਕਥਾ ਹੈ ਨਾ, ਉਹਦੇ ਵਿੱਚ ਇਹ ਐਸਾ ਹੈ। ਸ੍ਰੀ ਰਘੁਰਾਜ ਸਰਾਸਨ ਲੈ ਰਿਸ ਠਾਠ ਕਨੀ ਰਨ ਬਾਨ ਪਰਹਾਰੇ ਵੀਰਨ ਮਾਰ ਦੁਸਾਰ ਗਏ ਸਰ ਅੰਬਰ ਤੇ ਬਰਸੇ ਜਨ ਓਰੇ ਬਾਜ ਗਜੀ ਰਥ ਸਾਜ ਗਿਰੇ ਧਰ ਪਤਰ ਅਨੇਕ ਸੋ ਕੌਣ ਗਨਾਵੈ ਫਾਗਨ ਪੌਣ ਪ੍ਰਚੰਡ ਬਹੇ ਬਨ ਪਤਰਨ ਤੇਜਨ ਪਤਰ ਉਡਾਨੇ। ਤੁਕਾਂਤ ਨਹੀਂ ਮਿਲਦੀ ਹੈ, ਅਗਲਾ ਕਹੂਗਾ ਵੀ ਇਹ ਕੀ ਹੋਇਆ ਵੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਨੂੰ ਸਮਝਣਾ ਸੌਖੀ ਜੀ ਬਾਤ ਨਹੀਂ ਹੈ, ਇਹ ਭੇਦ ਹੈ। ਚੌਬੋਲੇ ਇਹਨਾਂ ਸਵਈਆਂ ਦੀ ਸੰਗਿਆ ਤਾਂ ਹੈ, ਇਹਦੇ ਚ ਭੇਦ ਹੈ, ਕਿਉਂਕਿ ਇਹਦੇ ਵਿੱਚ ਅਨਪ੍ਰਾਸ ਵੱਖਰੇ ਰਾਮਾ ਅਵਤਾਰ ਚ ਇਹ ਸਵਈਏ ਚ ਵਰਤੇ ਆ ਮਹਾਰਾਜ ਨੇ, ਸ਼ਬਦ ਅਲੰਕਾਰ ਹੈ। ਤੀਸਰਾ ਭੇਦ ਸੰਗੀਤ ਅਨੁਸਾਰ ਚਤਰੰਗ ਦਾ ਨਾਮ ਵੀ ਚੌਬੋਲਾ ਹੈ। ਇਹ ਚੌਬੋਲੇ ਦੀ ਤੇ ਜਿਸ ਤਰ੍ਹਾਂ ਇੱਕ ਇਹ ਵੀ ਹੈ, ਚੌਥਾ ਪ੍ਰਕਾਰ ਵੀ ਹੈ ਇਹਦਾ, ਤੇ ਉਹਦੇ ਵਿੱਚ ਹੈ ਜਿਸ ਪ੍ਰਬੰਧ ਵਿੱਚ ਸਾਧਾਰਨ ਗੀਤ, ਇਹ ਹੁਣ ਚਾਰ ਚੀਜ਼ਾਂ ਆਉਣਗੀਆਂ। ਇੱਕ ਤਾਂ ਸਾਧਾਰਨ ਗੀਤ, ਜਿਵੇਂ ਸੁਧਾ ਗੀਤ ਹੁੰਦਾ ਹੈ, ਸਾਧਾਰਨ ਗੀਤ ਹੁੰਦਾ ਹੈ, ਤੇ ਇਹਦੇ ਵਿੱਚ ਸਾਧਾਰਨ ਗੀਤ ਅਤੇ ਸਰਗਮ ਨੰਬਰ ਦੋ, ਨੰਬਰ ਤਿੰਨ ਤਰਾਨਾ, ਨੰਬਰ ਚਾਰ ਮਿਰਦੰਗ ਦੇ ਬੋਲ ਹੋਣ, ਫਿਰ ਉਸ ਨੂੰ ਚਤਰੰਗ ਕਿਹਾ ਜਾਂਦਾ ਹੈ। ਇਹ ਚੌਬੋਲੇ ਦਾ ਇਹ ਵੀ ਰੂਪ ਹੈ ਇੱਕ। ਚੌਥਾ, ਜੇ ਸੰਦ ਵਿੱਚ ਚਾਰ ਭਾਸ਼ਾਵਾਂ ਵਰਤੀਆਂ ਹੋਣ। ਲੋ, ਇਹ ਇੱਕ ਗੱਲ ਬੜੀ ਬੜਮੁੱਲੀ ਹੈ, ਇੱਥੇ ਸਮਝਣ ਵਾਲੀ ਹੈ। ਤੁਹਾਡੇ ਵਿੱਚੋਂ ਪਤਾ ਨਹੀਂ ਕਿਹਨੇ ਕਿਹਨੇ ਪ੍ਰਚਾਰ ਕਰਨੇ ਗਿਆਨੀ ਸਿੰਘ ਬਣ ਕੇ, ਇਹ ਚੀਜ਼ ਜਿਹੜੀ ਹੈ ਇੱਕ ਬੜਮੁੱਲੀ ਇਹ ਹੈ ਵੀ ਜਿਸ ਛੰਦ ਵਿੱਚ ਚਾਰ ਭਾਸ਼ਾਵਾਂ ਵਰਤੀਆਂ ਹੋਣ, ਸ਼ਬਦ ਇੱਕੋ ਹੋਵੇ, ਭਾਸ਼ਾ ਵਰਤੀਆਂ ਹੋਣ ਚਾਰ, ਤੇ ਉਹਦੇ ਵਿੱਚ ਐਸਾ ਹੈ ਜਿਵੇਂ ਹੁਣ ਅੱਗੇ ਸਵਈਆ ਤੇ ਇਹ ਸ਼ਬਦ ਚੌਬੋਲਾ ਮੈਂ ਆਪ ਜੀ ਦੇ ਨਾਲ ਸਾਂਝਾ ਕਰਾਂਗਾ, ਉਹ ਵੀ ਰਾਮਾ ਅਵਤਾਰ ਦੇ ਵਿੱਚੋਂ ਹੈ, ਦਸਮ ਗ੍ਰੰਥ ਵਿੱਚੋਂ। ਉਹ ਛੰਦ ਦੇ ਵਿੱਚ ਨੰਬਰ ਇੱਕ ਤਾਂ ਬ੍ਰਿਜ ਭਾਸ਼ਾ ਵਰਤੀ ਮਹਾਰਾਜ ਨੇ, ਸ਼ਬਦ ਇੱਕੋ ਹੀ ਹੈ, ਨੰਬਰ ਦੋ ਮੁਲਤਾਨੀ ਭਾਸ਼ਾ ਵਰਤੀ, ਨੰਬਰ ਤਿੰਨ ਡਿੰਗਲ ਅਤੇ ਚੌਥੀ ਹਿੰਦੀ, ਤੀਜੀ ਡਿੰਗਲ ਚੌਥੀ ਹਿੰਦੀ, ਇਹ ਇੱਕੋ ਹੀ ਸ਼ਬਦ ਵਿੱਚ ਚਾਰ ਭਾਸ਼ਾ ਦੀ ਝਲਕ ਪੈ ਗਈ। ਤੇ ਹੁਣ ਜਿਹੜੇ ਦਸਮ ਦਾ ਵਿਰੋਧ ਕਰਨ ਵਾਲੇ ਨੇ ਤੇ ਉਹਨਾਂ ਨੂੰ ਅਸੀਂ ਪੁੱਛਦੇ ਹਾਂ ਵੀ ਤੁਸੀਂ ਐਂ ਕਰੋ, ਕਿਸੇ ਵਿਦਵਾਨ ਦਾ ਸਵਈਆ ਲਾਓ ਜਿਹਦੇ ਵਿੱਚ ਇਸ ਤਰ੍ਹਾਂ ਚਾਰ ਭਾਸ਼ਾ ਗੁੰਥਨ ਕੀਤੀਆਂ ਹੋਣ। ਜਿਹਨੇ 52 ਕਵੀ ਰੱਖੇ ਨੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ 52 ਕਵੀਆਂ ਦੇ ਸ਼੍ਰੋਮਣ ਭਾਈ ਨੰਦ ਲਾਲ ਵਰਗੇ ਹੱਥ ਜੋੜ ਕੇ ਖੜੇ ਹੋ ਜਾਂਦੇ ਸੀ, ਦਾਤਾ ਜਦੋਂ ਤੇਰੇ ਹੱਥ ਵਿੱਚ ਕਿਰਪਾਨ ਹੁੰਦੀ ਹੈ ਕੋਈ ਸੂਰਮਾ ਨਹੀਂ ਉਹੀ ਜੀ ਤੇਜ਼ ਚਲਾ ਸਕਦਾ, ਤੇਰੇ ਹੱਥ 'ਚ ਤੀਰ ਆ ਜਾਵੇ ਉਹੋ ਜਿਹਾ ਤੀਰ ਨਹੀਂ ਕੋਈ ਚਲਾ ਸਕਦਾ, ਪਰ ਜਦੋਂ ਤੇਰੇ ਹੱਥ ਦੇ ਵਿੱਚ ਕਲਮ ਆ ਜਾਂਦੀ ਹੈ ਤਾਂ ਤੇਰੇ ਵਰਗੀ ਕਲਮ ਵੀ ਭਾਰਤ ਦੇ ਕਿਸੇ ਕਵੀ ਦੇ ਹਿੱਸੇ ਨਹੀਂ ਆਈ ਹੈ, ਭਾਈ ਨੰਦ ਲਾਲ ਜੀ ਦੀ ਹੈ। ਹੁਣ ਦੇਖੋ ਚਾਰ ਭਾਸ਼ਾ ਇਹਦੇ 'ਚ ਵਰਤੀਆਂ ਨੇ, ਆਪਾਂ ਇਹਨੂੰ ਬਹੁਤਾ ਹੋਰ ਨਹੀਂ ਖੋਲ ਸਕਦੇ ਕਿਉਂਕਿ ਸਮੇਂ ਸਿਰ ਸਮਾਪਤੀ ਕਰਨੀ ਅੱਜ, ਬਲਕਿ ਸਮੇਂ ਤੋਂ ਪਹਿਲਾਂ ਕਰਨੀ। ਹੁਣ ਮਹਾਰਾਜ ਜੀ ਚਾਰੇ ਭਾਸ਼ਾ ਵਰਦੇ ਆ।
ਗਾਜੇ ਮਹਾਂਸੂਰ ਕਮੀਰਣ ਹੋਰ ਪ੍ਰਮੀ ਨਵੂ ਧੂਰ ਬੇਖੰ ਅਨੁਪੰ ਬਲੇ ਬਲ ਸਾਈ ਜੀ ਵੀ ਜੁਗਾਂ ਤਾਈ ਟੈਂਡੇ ਕੋਲ ਜਾਈ ਅਲਾਬੀਤ ਐਸੇ ਲਗੋ ਲਾਰ ਥਾਨੇ ਬਰੋ ਰਾਜ ਮਾਨੇ ਕਹੋ ਔਰ ਕਾਨੇ ਹਠੀ ਛਾੜ ਥੇ ਸੋ ਬਰੋ ਆਨ ਮੋਕੋ ਭਜੋ ਆਨ ਤੋ ਕੋ ਚਲੋ ਦੇਵ ਲੋਕੇ ਤਜੋ ਬੇਗ ਲੰਕਾ।
ਇਹਦੇ ਵਿੱਚ ਚਾਰ ਭਾਸ਼ਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੀ ਜਿਨ੍ਹਾਂ ਨੇ ਚਾਰ ਭਾਸ਼ਾ ਇੱਕੋ ਛੰਦ ਵਿੱਚ ਵਿੱਚੇ ਬ੍ਰਿਜ ਭਾਸ਼ਾ ਗੁੰਥਨ ਕਰ ਦਿੱਤੀ, ਵਿੱਚੇ ਮੁਲਤਾਨੀ, ਵਿੱਚੇ ਡਿੰਗਲ ਤੇ ਵਿੱਚੇ ਹਿੰਦੀ, ਸਵਈਆ ਇੱਕ ਹੈ। ਇਹਨੂੰ ਕਹਿੰਦੇ ਨੇ ਚੌਬੋਲੇ, ਚਾਰ ਚੀਜ਼ਾਂ ਨੇ ਇਹਦੇ ਵਿੱਚ ਜਿਹੜੀ ਗੁਰੂ ਗੋਬਿੰਦ ਸਿੰਘ, ਇਹ ਚੌਥੀ ਕਿਸਮ ਦੀ ਜਿਹੜੀ ਚੌਬੋਲਿਆਂ ਦੇ ਵਿੱਚ ਵਿਚਾਰ ਹੈ। ਪੰਜਵਾਂ ਪੇਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੱਗੇ ਆ ਰਹੇ ਚਾਰ ਪ੍ਰੇਮੀਆਂ ਦੇ ਪ੍ਰਥਾਏ ਉਪਦੇਸ਼ ਦੀ ਸੰਗਿਆ ਵੀ ਚੌਬੋਲੇ ਹੈ, ਜਿਹੜੀ ਅੱਗੇ ਆ ਰਹੀ ਹੈ, ਜਿਹਦੀ ਉਥਾਨਕਾ ਆਪ ਜੀ ਨੂੰ ਦੱਸੀ ਜਾਏਗੀ। ਇਹਦੇ ਛੰਦ ਦੋਹਰੇ ਦੀ ਚਾਲ ਦੇ ਹੁੰਦੇ ਹੈ, ਇਹ ਪੰਜਵੀਂ ਕਿਸਮ ਹੈ। ਚੌਬੋਲੇ ਦੀ ਛੇਵੀਂ ਕਿਸਮ, ਉਸ ਨੂੰ ਤਾਟੰਕ ਛੰਦ ਕਿਹਾ ਜਾਂਦਾ। ਤਾਟੰਕ ਛੰਦ ਕਹੀ ਜਾਂਦੀ ਹੈ, ਕਈਆਂ ਦੇ ਮਤ ਅਨੁਸਾਰ ਤਾਟੰਗ ਹੀ ਚੌਬੋਲਾ ਹੈ। ਇਹ ਹੈਗੀ ਛੇਵੀਂ ਕਿਸਮ। ਸੱਤਵੀਂ ਕਿਸਮ ਚੌਬੋਲੇ ਦੀ ਹੈ, ਉਹ ਛੰਦ ਦੀ ਹੋਇਆ ਕਰਦੀ ਹੈ ਜਿਸ ਦੇ ਚੌਥੇ ਚਰਨ ਦੇ ਆਰੰਭ ਵਿੱਚ ਸੰਬੋਧਕ ਪਦ ਹੋਵੇ। ਤੇ ਚੌਬੋਲੇ ਦੇ ਹੋਰ ਪ੍ਰਕਾਰ ਵੀ ਛੰਦ ਸ਼ਾਸਤਰ ਵਿੱਚ ਦੱਸੇ ਜਾਂਦੇ ਨੇ, ਉਹਨਾਂ ਦਾ ਪ੍ਰਯੋਗ ਬਹੁਤ ਘੱਟ ਦੇਖਣ ਵਿੱਚ ਆਉਂਦਾ। ਜਿਨ੍ਹਾਂ ਦਾ ਆਉਂਦਾ ਉਹਨਾਂ ਦੀ ਆਪਾਂ ਗੱਲ ਕੀਤੀ ਹੈ। ਚੌਬੋਲੇ ਇੱਕ ਛੰਦ ਦਾ ਨਾਮ ਹੈ। ਚੌ ਬੋਲੇ, ਚੌ ਚਾਰ ਭਗਤਾਂ ਦੇ, ਸੰਮਨ ਮੂਸਨ ਜਮਾਲ ਤੇ ਪਤੰਗ, ਚਾਰ ਭਗਤ ਨੇ ਇਹ ਗੁਰਸਿੱਖ। ਇਹਨਾਂ ਦੇ ਬੋਲੇ ਬਚਨ ਭਾਵ ਚਾਰ ਭਗਤਾਂ ਦਾ ਸੰਵਾਦ, ਇਹਦੇ ਵਿੱਚ ਸੰਮਨ ਮੂਸਨ ਨੂੰ ਕਹਿੰਦਾ ਜਾਂ ਮੂਸਨ ਸੰਮਨ ਨੂੰ ਕਹਿੰਦਾ, ਜਮਾਲ ਪਤੰਗ ਨੂੰ ਕਹਿੰਦਾ ਜਾਂ ਪਤੰਗ ਜਮਾਲ ਨੂੰ ਕਹਿੰਦਾ। ਇਉਂ ਚੌਹਾਂ ਭਗਤਾਂ ਦੀ ਵਾਰਤਾਲਾਪ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦਾ ਨਾਮ ਚੌਬੋਲੇ ਇਹ ਸ਼ਬਦ ਵਿੱਚ ਗੁੰਥਨ ਕਰਕੇ ਉਪਦੇਸ਼ ਬਖਸ਼ਿਆ ਹੈ। ਇਹਨਾਂ ਚੌਹਾਂ ਭਗਤਾਂ ਨੂੰ ਗੁਰੂ ਜੀ ਆਪ ਸਿੱਖਿਆ ਬੋਲੇ ਕਥਨ ਕਰਕੇ ਇਹ ਉਪਦੇਸ਼ ਬਖਸ਼ਦੇ ਨੇ। ਚੌ ਅਤੇ ਬੋਲੇ ਇਹਨਾਂ ਦੋਨਾਂ ਪਦਾਂ ਦੇ ਹੋਰ ਵੀ ਅਨੇਕਾਂ ਅਰਥ ਗੁਰਬਾਣੀ ਵਿੱਚ ਆਏ ਹੈ। ਚੌ ਦਾ ਅਰਥ ਕਹਿਣਾ ਵੀ ਹੁੰਦਾ ਤੇ ਚੌ ਦਾ ਅਰਥ ਚਾਰ ਨਾਲ ਬੋਲਣਾ ਵੀ ਹੁੰਦਾ, ਚੌ ਦਾ ਅਰਥ ਚਤਰ ਵੀ ਹੁੰਦਾ, ਚੌ ਦਾ ਅਰਥ ਚਾਰ ਵੀ ਹੁੰਦਾ। ਬੋਲੇ ਨਾਮ ਬਚਨ, ਨਿੱਗਰ ਬਚਨ, ਜਿਵੇਂ ਖਾਲਸਾ ਜੀ ਕੇ ਬੋਲ ਬਾਲੇ, ਤੇ ਜਿਹੜੇ ਪੁਰਾਤਨ ਸਮੇਂ ਦੇ ਬੋਲੇ ਬਣਾਏ ਸੀ ਖਾਲਸਾ ਜੀ ਦੇ ਬੋਲੇ, ਉਹਦੇ ਚ ਨਿੱਗਰ ਗੱਲ ਹੁੰਦੀ ਸੀ। ਉਹਦਾ ਮੈਂ ਇੱਕ ਤੁਹਾਨੂੰ ਮਿਸਾਲ ਦਿੰਦਾ ਵੀ ਗੱਲ ਨਿੱਗਰ ਹੁੰਦੀ ਸੀ, ਬੋਲਣ ਦੇ ਵਿੱਚ ਕਿਸੇ ਨੂੰ ਦੂਸਰੇ ਦੁਸ਼ਮਣ ਪਤਾ ਨਹੀਂ ਸੀ ਲੱਗਦਾ। ਬਿੰਜੋ ਕੀ ਦਾ ਮਰੇ ਕੋਲੇ ਦੇ ਕੋਲ ਇੱਕ ਪਿੰਡ ਹੈ ਬਿੰਜੋ ਕੀ, ਉੱਥੇ ਦਾ ਇੱਕ ਨਿਹੰਗ ਸਿੰਘ ਸੀ, ਮੇਰੇ ਨਾਲ ਬੜਾ ਉਹਦਾ ਪ੍ਰੇਮ ਹੋ ਗਿਆ ਕੁਦਰਤੀ। ਮੈਂ ਉੱਥੇ, ਉਹ ਵੀ ਉੱਥੇ ਆਉਂਦਾ ਸੀ ਸੰਗਤ ਸਰ, ਉਹਦੇ ਕੋਲ ਜਿਹੜਾ ਗੰਡਾਸਾ ਸੀ ਨਾ, ਉਹ ਐਡਾ ਲੰਮਾ ਫਲ ਸੀ ਉਸਦਾ, ਮੋਢੇ ਤੇ ਚੱਕ ਲੈਣਾ ਉਸਨੇ, ਮੇਰੇ ਮਗਰ ਮਗਰ ਫਿਰਿਆ ਕਰੇ। ਮੈਂ ਕਿਹਾ ਨਿਹੰਗ ਸਿੰਘ ਕਿਉਂ? ਕਹਿੰਦਾ ਨਹੀਂ ਜੀ, ਮੈਂ ਤੁਹਾਡਾ ਬਸ ਬਾਡੀਗਾਰਡ ਹਾਂ। ਕਹਿੰਦਾ ਵੀ ਮੈਂ ਹਰ ਵਾਰੀ ਮੇਰੇ ਨਾਲ ਜਾਂਦਾ, ਜਿੱਧਰ ਨੂੰ ਜਾਣਾ ਮੋਢੇ ਤੇ ਉਸਦੇ ਹੁੰਦਾ, ਬੜਾ ਤਿਆਰ ਪ੍ਰਤਿਆਰ, ਕਮਰ ਕਸਾ ਕਰਿਆ ਹੁੰਦਾ, ਬੜੀ ਪਿਆਰ ਵਾਲੀ ਰੂਹ ਸੀ। ਉਹ ਮੇਰੇ ਕੋਲ ਇੱਥੇ ਰੰਧਾਵੀਆਂ ਆ ਗਿਆ ਇੱਕ ਵਾਰੀ, ਤੇ ਚਲੋ ਉਹਨੂੰ ਪ੍ਰਸ਼ਾਦਾ ਪਾਣੀ ਚ, ਕਹਿੰਦਾ ਬਾਬਾ ਜੀ ਵੀ ਇਸ ਤਰ੍ਹਾਂ ਕਰੋ ਵੀ ਦੋ ਚੀਜ਼ਾਂ ਲਿਆ ਦਿਓ, ਬਾਕੀ ਠੀਕ ਹੈ। ਮੈਂ ਕਿਹਾ ਜੀ ਦੱਸੋ। ਕਹਿੰਦਾ ਛੇਵਾਂ ਤੇ ਮੈਲ ਖੋਰਾ ਲਿਆ ਦਿਓ, ਬਾਕੀ ਠੀਕ ਹੈ। ਉਹ ਸਾਡੇ ਸਿੰਘਾਂ ਨੂੰ ਪਤਾ ਹੀ ਨਾ ਲੱਗਿਆ, ਉਹ ਕਹਿੰਦੇ ਵੀ ਸੰਤਾਂ ਨੂੰ ਕਹੋ ਵੀ ਇਹ ਦੋ ਚੀਜ਼ਾਂ ਭੇਜ ਦੇਣ। ਉਹ ਸਿੰਘ ਪਜ਼ਲ ਹੋ ਗਏ, ਕਹਿੰਦੇ ਜੀ ਇਹ ਦੋ ਚੀਜ਼ਾਂ ਕਿਹੜੀਆਂ, ਤਾਂ ਸੁਣੀਆਂ ਅੱਜ ਨੇ ਇਹ ਕੀ ਹੋਇਆ ਇਹ ਜਿਹੜੀਆਂ ਚੀਜ਼ਾਂ ਕਹਿੰਦੇ ਇਹ। ਹੁਣ ਖਾਲਸਾ ਛੇਵਾਂ ਜਿਹੜਾ ਕਹਿੰਦਾ, ਛੇਵਾਂ ਤੇਲ ਨੂੰ ਕਹਿੰਦਾ, ਛੇਵਾਂ ਤਾਂ ਹੋ ਗਿਆ ਤੇਲ, ਮੈਲ ਖੋਰਾ ਹੋ ਗਿਆ ਸਾਬਣ, ਅਖੇ ਸਾਬਣ ਤਿਆਰ ਲਿਆ ਦਿਓ, ਗੱਲ ਸਾਬਣ ਤੇ ਤੇਲ ਦੀ ਹੈ, ਇਹ ਬੋਲਾ ਖਾਲਸੇ ਦਾ। ਤੋ ਇਸ ਕਰਕੇ ਸਾਧ ਸਿੰਘ ਜੀ, ਉਹ ਨਿੱਗਰ ਜਿਹੜੇ ਬਚਨ, ਇਹ ਤਾਂ ਹੈਗੇ ਦੁਨਿਆਵੀ ਬਚਨ। ਗੁਰੂ ਅਰਜਨ ਦੇਵ ਜੀ ਨੇ ਨਿੱਗਰ ਬਚਨ ਕਿਹੜੇ ਨੇ, ਜਿਹੜੇ ਬ੍ਰਹਮ ਦੀ ਪ੍ਰਾਪਤੀ ਵਾਲੇ, ਜਿਹਦੇ ਚ ਪ੍ਰੇਮ ਭਾਵਨਾ ਹੋਵੇ, ਉਹ ਬੋਲੇ, ਉਹਨੂੰ ਨਿੱਗਰ ਬਚਨ ਜਿਹੜੇ ਉਹਨਾਂ ਨੂੰ, ਤੇ ਜਾਂ ਫਿਰ ਕੋਈ ਗੱਲ ਹੋਵੇ ਜਾਂ ਇਕਰਾਰ ਹੋਵੇ ਉਹਨੂੰ ਵੀ ਸਾਧ ਸਿੰਘ ਜੀ ਬੋਲਾ ਕਹਿ ਜਾਂਦੇ। ਤੇ ਇਸ ਪ੍ਰਕਾਰ ਇਹਦੀ ਫਿਰ ਅੱਗੇ ਜਿਵੇਂ ਵਿਚਾਰ ਆਉਂਦੀ ਹੈ, ਸੁਣੋ ਜੀ।
ਚੌ ਬੋਲੇ ਮਹੱਲਾ ਪੰਜਵਾਂ।
ਚੌ ਬੋਲੇ ਨਾਮ ਦੀ ਇਹ ਬਾਣੀ ਹੋ ਗਈ, ਚੌ ਭਗਤਾਂ ਦੇ ਗੁਰਸਿੱਖਾਂ ਦੇ ਪ੍ਰਥਾਏ। ਮਹੱਲਾ ਪੰਜਵਾਂ, ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤ ਵਚਨ ਉਚਾਰਦੇ ਨੇ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼, ਸਤ ਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਬ੍ਰਹਮ ਦੇ ਵਿਸ਼ੇਸ਼ਣ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤੀ ਹੁੰਦੀ ਹੈ।
ਸੰਮਨ ਜੋ ਇਸ ਪ੍ਰੇਮ ਕੇ,
ਸੰਮਨ ਦਾ ਨਾਮ ਆ ਗਿਆ। ਇਸ ਕਰਕੇ ਇਹ ਜਿਹੜੀ ਉਥਾਨਕਾ ਹੈ, ਮੈਂ ਤੁਹਾਡੇ ਧਿਆਨ ਚ ਇੱਕ ਇਹ ਵੀ ਗੱਲ ਲਿਆਉਣਾ ਵੀ ਇੱਕ ਉਥਾਨਕਾ ਦੀ ਪੋਥੀ ਕਾਫੀ ਵੱਡੀ ਹੱਥ ਲਿਖਤ ਪੁਰਾਤਨ ਸਮੇਂ ਦੀ ਪਟਿਆਲੇ ਪਈ ਹੈ। ਉਹ ਸ੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਪਟਿਆਲੇ ਆਏ ਸੀ ਕਥਾ ਕਰਨ ਵਾਸਤੇ। ਉਸ ਵੇਲੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਪੜ੍ਹ ਰਹੇ ਸਨ, ਉਹਨਾਂ ਦੇ ਕੋਲੋਂ ਵਿਦਿਆ ਬ੍ਰਹਮ ਵਿਦਿਆ ਪੜ੍ਹਦੇ ਸੀ, ਤੇ ਉਹ ਮਹਾਂਪੁਰਖਾਂ ਦੇ ਕੋਲ ਕਾਫੀ ਦੇਰ ਪੋਥੀ ਰਹੀ ਤੇ ਸੰਤ ਸੁੰਦਰ ਸਿੰਘ ਜੀ ਨੂੰ ਪਤਾ ਸੀ ਵੀ ਮੇਰੇ ਤੋਂ ਬਾਅਦ ਇਹਨਾਂ ਨੇ ਜ਼ਿੰਮੇਵਾਰੀ ਸੰਭਾਲਣੀ ਹੈ। ਉਹਨਾਂ ਨੇ ਉਹ ਥਾਨਕਾ ਦੀ ਪੋਥੀ ਸੰਤ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੂੰ ਦੇ ਦਿੱਤੀ। ਉਹਨਾਂ ਨੇ ਫਿਰ ਉਹਦੀਆਂ ਉਹ ਥਾਨਕਾ ਉਹਦੇ ਵਿੱਚੋਂ ਸਾਧ ਸਿੰਘ ਜੀ ਉਤਾਰੀਆਂ। ਇਹ ਉਸ ਥਾਂ ਦੀ ਉਥਾਨਕਾ ਜੇ ਕੋਈ ਕਹੇ ਜੀ ਕਿੱਥੇ ਲਿਖਿਆ, ਅੱਜ ਕੱਲ੍ਹ ਇਹ ਬੜਾ ਰਿਵਾਜ਼ ਚੱਲਿਆ ਕਿ ਦਿਖਾਓ ਜੀ ਕਿੱਥੇ ਲਿਖਿਆ ਹੋਇਆ। ਇਹ ਪੁਰਾਤਨ ਹੈ ਉਥਾਨਕਾ, ਉਹ ਉਸ ਤਰ੍ਹਾਂ ਜਿਹੜੀ ਉਥਾਨਕਾ ਲਿਖੀ ਆਪਾਂ ਉਹਦੇ ਅਨੁਸਾਰ ਹੀ, ਕਿਉਂਕਿ ਗੋਬਿੰਦ ਦੇ ਪ੍ਰਾਂ ਦੇ ਵਿੱਚ ਇਹ ਉਥਾਨਕਾ ਥੋੜੇ ਜਿਹੇ ਹੋਰ ਢੰਗ ਦੀ ਹੈ। ਜੇ ਕੋਈ ਕਹੇ ਜੀ ਗੋਬਿੰਦ ਦੇ ਪ੍ਰਾਂ ਚ ਆਹ ਲਿਖਿਆ ਹੋਇਆ, ਵਿਦਵਾਨਾਂ ਦਾ ਆਪਣਾ ਆਪਣਾ ਫਰਕ ਹੈ। ਇਹ ਐਸਾ ਹੈ, ਹੁਣ ਧਿਆਨ ਦੇ ਨਾਲ ਸੁਣੋ ਵੀ ਇਸ ਦੇ ਵਿੱਚ ਸਾਬਤ ਹੋ ਜਾਏਗੀ ਗੱਲ ਵੀ ਸਿੱਖ ਬਣਨਾ ਵੀ ਬੜਾ ਕਠਿਨ ਹੈ ਤੇ ਫਿਰ ਗੁਰੂ ਦੀ ਮਹਾਨਤਾ ਦੇਖੋ। ਕਲਯੁਗ ਦੇ ਵਿੱਚ ਨਾ ਤਾਂ ਦਸੇ ਗੁਰੂ ਸਾਹਿਬਾਨਾਂ ਵਰਗਾ ਕੋਈ ਗੁਰੂ ਹੋ ਸਕਦਾ ਤੇ ਨਾ ਕੋਈ ਉਹਨਾਂ ਸਿੱਖਾਂ ਵਰਗਾ ਸਿੱਖ ਹੋ ਸਕਦਾ। ਸਿੱਖੀ ਦਾ ਘਰ ਵੀ ਦੂਰ ਤੇ ਗੁਰੂ ਵੀ ਬਹੁਤ ਵੱਡੀ ਮਹਾਨਤਾ ਹੈ। ਗੱਲ ਕੋਈ ਬਹੁਤੀ ਵੱਡੀ ਨਹੀਂ ਪਰ ਹੈ ਵੀ ਬਹੁਤ ਵੱਡੀ। ਕੀ ਹੈ? ਸੰਮਨ ਅਤੇ ਮੂਸਨ ਇਹ ਦੋਵੇਂ ਗੁਰਸਿੱਖ ਪਿਓ ਤੇ ਪੁੱਤਰ ਸ਼ਾਹਵਾਜਪੁਰ ਦੇ ਰਹਿਣ ਵਾਲੇ ਸਨ। ਸੰਮਨ ਪੁੱਤਰ ਤੇ ਮੂਸਨ ਪਿਤਾ ਹੈ। ਇੱਕ ਗੱਲ ਇਹ ਜਿਹੜੀ ਜਿੱਥੇ ਕੋਈ ਸ਼ੰਕਾ ਪਵੇ ਮੈਂ ਨਾਲ ਦੀ ਨਾਲ ਬੇਨਤੀ ਕਰਦਾ ਵੀ ਜੇ ਮਹਾਨ ਕੋਚ ਦੇਖੋਗੇ ਉੱਥੇ ਸੰਮਨ ਪਿਤਾ ਲਿਖਿਆ ਮੂਸਨ ਪੁੱਤਰ ਲਿਖਿਆ। ਇਹ ਉਲਟ ਹੋਇਆ ਹੋਇਆ ਕਾਹਨ ਸਿੰਘ ਜੀ ਦੇ ਕੋਲੋਂ ਕੰਮ। ਕਈ ਥਾਂ ਹੋਰ ਵੀ ਭੁਲੇਖੇ ਲੱਗੇ ਹੈ ਕਾਹਨ ਸਿੰਘ ਨੂੰ। ਕੋਈ ਕਹੇ ਵੀ ਜੀ ਮੈਂ ਮਹਾਨ ਕੋਚ ਦੇਖਿਆ ਉੱਥੇ ਕਥਾ ਜੀ ਤਾਂ ਆਹ ਹੀ ਕਹਿ ਦਿੱਤਾ। ਤੇ ਕਈ ਵਾਰ ਇਸ ਕਰਕੇ ਹੁੰਦਾ ਵੀ ਤਾਂ ਕਿ ਸ਼ੰਕਾ ਨੂੰ ਗੁਜਾਇਸ਼ ਨੇ ਵੀ ਭਾਈ ਮਹਾਨ ਕੋਚ ਦੇ ਵਿੱਚ ਗਲਤ ਲਿਖਿਆ, ਇਹ ਉਥਾਨਕਾ ਸਹੀ ਲਿਖਿਆ ਹੋਇਆ। ਇਹਦੇ ਵਿੱਚ ਸੰਮਨ ਪੁੱਤਰ ਹੈ, ਮੂਸਨ ਪਿਤਾ ਹੈ। ਇਹ ਬੜੇ ਗਰੀਬ ਸੀ। ਗਰੀਬੀ ਘਰ ਵਿੱਚ ਹੋਣੀ ਤਾਂ ਪਰ ਲੱਭਦਾ ਹੈ। ਕਬੀਰ ਦੇ ਘਰ ਵਿੱਚ ਇੱਕ ਡੰਗ ਰੋਟੀ ਪੱਕਦੀ ਹੈ, ਨਹੀਂ ਪੱਕਦੀ। ਰਵਿਦਾਸ ਕਿੰਨਾ ਕੁ ਅਮੀਰ ਸੀ, ਇਹ ਤਾਂ ਪ੍ਰਲਭਦ ਹੈ। ਗਰੀਬੀ ਕਾਰਨ ਦੋਵੇਂ ਲਾਹੌਰ ਵਿੱਚ ਇੱਕ ਸ਼ਾਹੂਕਾਰ ਦੇ ਘਰ ਦੇ ਵਿੱਚ ਇਹਨਾਂ ਨੇ ਨੌਕਰੀ ਕਰ ਲਈ। ਇਹ ਆਪਣੀ ਜਿਹੜੀ ਇਹਨਾਂ ਦਾ ਮਿਹਨਤ ਦਾ ਪੈਸਾ ਬਣਦਾ ਸੀ, ਸ਼ਾਹੂਕਾਰ ਦੇ ਕੋਲ ਜਮ੍ਹਾਂ ਕਰਾ ਦਿੰਦੇ। ਕਹਿੰਦੇ ਵੀ ਲੋੜ ਵੇਲੇ ਅਸੀਂ ਲੈ ਲਾਂਗੇ। ਅੱਜ ਕੱਲ੍ਹ ਵਰਗੀ ਮਹਿੰਗਾਈ ਵੀ ਨਹੀਂ ਸੀ ਤੇ ਅੱਜ ਕੱਲ੍ਹ ਵਰਗੀ ਕਰੰਸੀ ਵੀ ਨਹੀਂ ਸੀ। ਹੁਣ ਜੇ ਅੱਜ ਤੋਂ ਬਹੁਤੀ ਪੁਰਾਣੀ ਨਾਲ ਗੱਲ ਕਰੀਏ, 80-90 ਸਾਲ ਪਿੱਛੇ ਚਲੇ ਜਾਈਏ, ਉਦੋਂ 4 ਆਨੇ ਦਿਹਾੜੀ ਹੁੰਦੀ ਸੀ। ਤੇ ਜਿਹੜਾ 6ਵੇਂ ਪਾਤਸ਼ਾਹ ਦੇ ਕੋਲ ਸਿੱਖ ਦੀ ਕਹਾਣੀ ਆਉਂਦੀ ਹੈ ਵੀ ਉਸ ਨੂੰ ਭੁਲੇਖੇ ਦੇ ਨਾਲ ਸ਼ਾਹਜਹਾਨ ਵਾਲੇ ਤੰਬੂ ਚਲਿਆ ਗਿਆ ਸੀ। ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਰਸਨਾ ਤੋਂ ਇਹ ਸੁਣਿਆ ਗਿਆ, ਉਹ ਕਹਿੰਦੇ ਵੀ ਉਹਦੇ ਕੋਲ 4 ਮਨਸੂਰੀ ਪੈਸੇ ਸਨ। ਮਤਲਬ ਸਾਰੇ ਦਿਨ ਦੀ ਮਿਹਨਤ 4 ਮਨਸੂਰੀ ਪੈਸੇ ਸੀ ਉਸ ਵੇਲੇ। ਸਦੀਆਂ ਬਾਅਦ 4 ਆਨੇ ਹੋ ਗਈ। 4 ਆਨੇ ਤੇ 16 ਆਨੇ ਦਾ ਰੁਪਈਆ ਹੁੰਦਾ ਸੀ। ਆਨੇ ਦੇ ਵਿੱਚ 4 ਪੈਸੇ ਸੀ, ਤਾਂਬੇ ਦੇ ਹੁੰਦੇ ਸੀ ਇਹ। ਹੁਣ ਤੁਸੀਂ ਦੇਖੋ ਵੀ ਉਹਨਾਂ ਨੂੰ ਕਿੰਨਾ ਟਾਈਮ ਲੱਗਿਆ ਹੋਊਗਾ ਪੈਸੇ ਜਮ੍ਹਾਂ ਕਰਨ ਨੂੰ। ਜੇ ਆਪਾਂ ਉਹੀ ਕਹਿ ਦਈਏ ਅਗਲੇ ਕਹਿੰਦੇ 500 ਰੁਪਈਆ ਕੀ ਹੁੰਦਾ, ਇੰਨੇ ਪੈਸੇ ਸੀ। 5 ਲੱਖ ਤੋਂ ਵੀ ਉੱਪਰ ਸੀ ਜੇ ਉਸ ਦਾ ਹਿਸਾਬ ਕਰੀਏ ਬਰੀਕੀ ਨਾਲ। ਜਮ੍ਹਾਂ ਕਰਾਈ ਜਾਂਦੇ, ਥੋੜੀ ਬਹੁਤ ਪੈਸਿਆਂ ਦੀ ਲੋੜ ਪੈਂਦੀ ਲਾਉਣੀ। ਹੌਲੀ ਹੌਲੀ ਸ਼ਾਹੂਕਾਰ ਦੇ ਕੋਲ ਲਿਖਿਆ ਵੀ 500 ਰੁਪਈਆ ਜਮ੍ਹਾਂ ਹੋ ਗਿਆ। ਬਹੁਤ ਵੱਡੀ ਗੱਲ ਸੀ। ਪਿਓ ਪੁੱਤ ਸਲਾਹ ਕਰਨ ਲੱਗੇ, ਗਰੀਬੀ ਤਾਂ ਬਹੁਤ ਸੀ, 500 ਰੁਪਈਆ ਜਮ੍ਹਾਂ ਹੋ ਗਿਆ, ਪਲੀ ਪਲੀ ਜੋੜੀ ਹੈ। ਪਤਾ ਲੱਗਿਆ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਦੇ ਵਿੱਚ ਆਏ ਹੋਏ। ਇਹ ਦੋਨਾਂ ਨੇ ਸਲਾਹ ਕੀਤੀ ਕਿ ਗੁਰੂ ਅਰਜਨ ਦੇਵ ਜੀ ਨੂੰ ਘਰੇ ਲਿਆ ਲਿਆ ਕੇ ਲੋਕੀ ਪ੍ਰਸ਼ਾਦਾ ਛਕਾਉਂਦੇ ਨੇ, ਸੰਗਤਾਂ ਨੂੰ ਪ੍ਰਸ਼ਾਦਾ ਛਕਾਉਂਦੇ ਨੇ। ਇਹਨਾਂ ਨੇ ਸੋਚਿਆ ਵੀ ਇਹ ਪੈਸੇ ਕੀ ਕਰਨੇ ਨੇ, ਪਰਲੋਕ ਵਾਸਤੇ ਆਪਣਾ ਕਰਮ ਬਣਾ ਲਈਏ, ਗੁਰੂ ਦੀ ਖੁਸ਼ੀ ਲੈ ਲਈਏ। ਇਹ ਸਲਾਹ ਕਰਕੇ ਇਹਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਰਸ਼ੋਦਾ ਛਕਾਉਣ ਦੀ ਸਲਾਹ ਕਰਕੇ ਵੀ 500 ਰੁਪਈਆ ਆਪਣੇ ਕੋਲ ਜਮ੍ਹਾਂ ਵੀ ਲੰਗਰ ਕਰ ਦਈਏ, ਤੇ ਇਸ ਕਰਕੇ ਫਿਰ ਇਹਨਾਂ ਨੇ ਬਿਉਂਤ ਜਦੋਂ ਕਰ ਲਈ ਗੁਰੂ ਅਰਜਨ ਦੇਵ ਜੀ ਦੇ ਕੋਲ ਪਹੁੰਚੇ, ਥੋੜੀ ਬਹੁਤ ਭੇਟਾ ਰੱਖੀ, ਨਮਸਕਾਰ ਕੀਤੀ। ਮਹਾਰਾਜ ਨੇ ਦੇਖ ਲਿਆ ਵੀ ਕਰਨੀ ਵਾਲੇ ਸਿੱਖ ਨੇ, ਬੰਦਗੀ ਵਾਲੇ ਨੇ। ਮਹਾਰਾਜ ਨੇ ਬੜਾ ਆਦਰ ਦਿੱਤਾ, ਹੱਥ ਜੋੜ ਕੇ ਦੋਨੋਂ ਪਿਓ ਪੁੱਤ ਖੜੇ, ਗਰੀਬ ਨਿਵਾਜ, ਕਿਰਪਾ ਕਰੋ ਜਿਵੇਂ ਦੁਆਬਰ ਦੇ ਵਿੱਚ ਆਪ ਜੀ ਗਰੀਬਾਂ ਨੂੰ ਮਾਣ ਦਿੰਦੇ ਰਹੇ, ਪਹਿਲੇ ਜਾਮੇ ਦੀ ਭਾਈ ਲਾਲੋ ਨੂੰ ਮਾਣ ਦਿੱਤਾ ਤੇ ਬਿਦਰ ਦੇ ਘਰ ਦੇ ਵਿੱਚ ਗਏ ਕ੍ਰਿਸ਼ਨ ਰੂਪ ਹੋ ਕੇ, ਮਹਾਰਾਜ ਅਸੀਂ ਵੀ ਗਰੀਬ ਹਾਂ ਜਿਵੇਂ ਬੜੇ ਬੜੇ ਅਮੀਰ ਸਿੱਖ ਤੁਹਾਨੂੰ ਆਪਣੇ ਘਰ ਵਿੱਚ ਲਿਜਾਂਦੇ ਆ, ਤੇ ਅਸੀਂ ਵੀ ਮਹਾਰਾਜ ਨੂੰ ਉਹਦਾ ਭੋਜਨ ਛਕਾਉਣਾ ਚਾਹੁੰਦੇ ਹਾਂ ਗੁਰੂ ਸਿੱਖ ਸੰਗਤਾਂ ਨੂੰ ਤੇ ਆਪ ਜੀ ਨੂੰ। ਮਹਾਰਾਜ ਬਹੁਤ ਪ੍ਰਸੰਨ ਹੋਏ। ਗਰੀਬ ਨਿਵਾਜ ਕਹਿੰਦੇ, ਸੰਤਨ ਕਾ ਦਾਨਾ ਰੂਖਾ ਸੋ ਸਰਵ ਨਿਦਾਨ। ਭਾਈ ਤੁਹਾਡੇ ਵਰਗਿਆਂ ਤੇ ਰੁੱਖੀ ਰੋਟੀ ਵੀ ਅੰਮ੍ਰਿਤ ਹੁੰਦੀ ਹੈ। ਸਮਾਂ ਦੇ ਦਿੱਤਾ ਤੇ ਇਹਨਾਂ ਨੇ ਪਹਿਲਾਂ ਜਾ ਕੇ ਉਹਨੇ ਸ਼ਾਹੂਕਾਰ ਨੂੰ ਜਿਹੜੇ 500 ਰੁਪਈਆ ਕੋਲ ਪਿਆ ਸੀ ਉਹਨੂੰ ਕਿਹਾ, ਜੀ ਸਾਨੂੰ ਜ਼ਰੂਰਤ ਪੈ ਗਈ ਹੈ ਵੀ 500 ਰੁਪਈਆ ਸਾਨੂੰ ਸਾਰਾ ਹੀ ਚਾਹੀਦਾ। ਉਹ ਕਹਿੰਦੇ ਵੀ ਤੁਹਾਡੀ ਇਮਾਨਤ ਹੈ, ਜਦੋਂ ਮਰਜ਼ੀ ਲੈ ਲਓ। ਉਹਦੇ ਨਾਲ ਪੱਕੀ ਗੱਲ ਕਰਕੇ ਫਿਰ ਇਹਨਾਂ ਨੇ ਜਿਹੜੇ ਗੁਰਸਿੱਖ ਹਲਵਾਈ ਸੀ ਲਾਹੌਰ ਚ, ਉਹਨਾਂ ਨੂੰ ਕਿਹਾ ਵੀ ਤੁਸੀਂ ਪਕਵਾਨ ਤਿਆਰ ਕਰੋ, ਸੁਚਬੰਤਾ ਦੇ ਨਾਲ ਗੁਰੂ ਅਰਜਨ ਦੇਵ ਜੀ ਨੂੰ ਭੋਜਨ ਛਕਾਉਣਾ। ਰਸਤਾਂ ਵਸਤਾਂ ਸਾਰੀਆਂ ਬਣਾ ਕੇ ਰੱਖ ਦਿੱਤੀਆਂ, ਪੈਸੇ ਨਹੀਂ ਅਜੇ ਤਾਰੇ, ਪੈਸੇ ਤਾਂ ਲੈਣ ਗਏ ਵਿਚਾਰੇ। ਉਧਰ ਸਾਰਾ ਪ੍ਰਬੰਧ ਹੋ ਚੁੱਕਾ ਹੈ, ਉਹਨੇ ਵੀ ਇੰਨਾ ਕੁਛ ਆਹ ਤੋਲ ਦੋ, ਇੰਨਾ ਕੁਛ ਆਹ ਤੋਲ, ਜੋ ਹਲਵਾਈਆਂ ਨੇ ਲਿਖਾਇਆ ਸਮਾਨ ਅੱਜ ਕੱਲ੍ਹ ਵੀ ਲਿਖਾਉਂਦੇ ਆ। ਉਧਰ ਚੰਦੂ ਦੇ ਇੱਕ ਮਿੱਤਰ ਨੂੰ ਪਤਾ ਲੱਗ ਗਿਆ, ਉਹ ਤਾਂ ਪਹਿਲੇ ਨਹੀਂ ਸੀ ਜਰਦਾ ਵੀ ਲਾਹੌਰ ਦੇ ਗੁਰੂ ਅਰਜਨ ਦੇਵ ਜੀ ਕਿਉਂ ਆ ਗਏ। ਉਹਦੇ ਚੰਦੂ ਦੇ ਮਿੱਤਰ ਨੇ ਜਾ ਕੇ ਉਹਨੂੰ ਸ਼ਾਹੂਕਾਰ ਨੂੰ ਕਿਹਾ ਵੀ ਮੈਨੂੰ ਪਤਾ ਲੱਗਿਆ ਆਹ ਜਿਹੜੇ ਕੰਗਲੇ ਸਿੱਖ ਐਂ ਬੋਲਿਆ, ਕਹਿੰਦਾ ਜਿਹੜੇ ਕੰਗਲੇ ਸਿੱਖ ਤੇਰੇ ਕੋਲ ਇੱਥੇ ਕੰਮ ਕਰਦੇ ਆ ਨਾ, ਇਹਨਾਂ ਦਾ ਗੁਰੂ ਆਇਆ ਵਾ ਲਾਹੌਰ ਵਿੱਚ, ਇਹਨਾਂ ਨੇ ਪ੍ਰਸ਼ਾਦਾ ਛਕਾਉਣਾ ਉਹਨੂੰ, ਤੇਰੇ ਕੋਲ ਪਏ ਨੇ ਪੈਸੇ 500 ਰੁਪਈਆ, ਵੀ ਤੂੰ ਦਈ ਨਾ। ਉਹ ਕਹਿੰਦਾ ਵੀ ਮੈਂ ਇਮਾਨਤ ਹੈ ਉਹਨਾਂ ਦੀ, ਗਰੀਬਾਂ ਦੀ ਮਿਹਨਤ ਹੈ, ਮੈਂ ਬੇਈਮਾਨ ਬਣੂ ਤੂੰ ਮੂੰਹ ਦਰਗਾਹ ਚ ਮੂੰਹ ਕਾਲਾ ਕਰਾਊਂਗਾ ਮੈਂ। ਉਹ ਕਹਿੰਦਾ ਵੀ ਚਾਹੇ ਤਾਂ ਮੇਰਾ ਵਚਨ ਮੰਨ ਲੈ, ਚਾਹੇ ਜੇਲ੍ਹ ਦੀ ਤਿਆਰੀ ਕਰ ਲੈ। ਅਖੇ ਕਿ ਉਹ ਮੈਨੂੰ ਜੇਲ੍ਹ ਕਿਉਂ ਹੋਵੇ, ਬੇਈਮਾਨਾਂ ਨੂੰ ਹੋਵੇ ਜੇਲ੍ਹ। ਕਹਿੰਦਾ ਚੰਦੂ ਦਾ ਦੁਸ਼ਮਣ ਜਿਹੜਾ ਹੈ, ਜਿਹਨੂੰ ਚੰਦੂ ਨੇ ਦੁਸ਼ਮਣ ਮੰਨ ਲਿਆ, ਜਿਹੜਾ ਉਹਦੇ ਨਾਲ ਮਿਤਰਾਈ ਕਰੂਗਾ ਉਹ ਵੀ ਦੁਸ਼ਮਣ ਹੈ, ਤੈਨੂੰ ਜੇਲ੍ਹ ਕਰਾ ਦੂ, ਉਹ ਦੀਵਾਨ ਹੈ ਅੱਜ ਹਿੰਦੁਸਤਾਨ ਦੇ ਬਾਦਸ਼ਾਹ ਦਾ। ਉਹ ਕਹਿੰਦਾ ਫਿਰ ਮੈਂ ਕੀ ਕਰਾਂ। ਉਹ ਕਹਿੰਦਾ ਮੈਂ ਤੈਨੂੰ ਇਹ ਨਹੀਂ ਕਹਿੰਦਾ ਵੀ ਮੁੱਕਰ ਜਾ, ਤੂੰ ਟਾਲਾ ਲਾ ਦੇ ਵੀ ਮੇਰੇ ਕੋਲ ਤਾਂ ਤਿਆਰ ਹੀ ਨਹੀਂ ਹੈ, ਨਾਲੇ ਗੁਰੂ ਅਰਜਨ ਦੇਵ ਜੀ ਦੀ ਬੇਇੱਜ਼ਤੀ ਹੋਜੂ, ਨਾਲੇ ਇਹਨਾਂ ਸਿੱਖਾਂ ਦੀ ਹੋਜੂ, ਦੁਸ਼ਮਣ ਬਾਤ ਕਰੇ ਅਣਹੋਈ। ਕਹਿੰਦਾ ਵੀ ਠੀਕ ਹੈ। ਜਦੋਂ ਸਾਰਾ ਸਮਾਨ ਖਰੀਦ ਲਿਆ, ਪੈਸੇ ਤਾਰਨੇ, ਕਹਿੰਦੇ ਲਿਆਓ ਜੀ ਸੇਠ ਜੀ ਪੈਸੇ ਦਿਓ। ਕਹਿੰਦਾ ਨਾ ਭਾਈ ਹੁਣ ਤਾਂ ਨਹੀਂ ਮਿਲ ਸਕਦੇ। ਝਗੜਾ ਕੀਤਾ, ਮਹਾਂਪੁਰਖ ਤਾਂ ਇਹ ਵੀ ਕਹਿੰਦੇ ਸੀ ਵੀ ਉਹ ਗੱਲ ਪੈ ਗਿਆ, ਕਹਿੰਦੇ ਕੰਗਲੇ ਸਿੱਖੋ, ਐਂ ਕਿਹਾ ਕੰਗਲੇ ਸਿੱਖੋ ਕਿਹੜੇ ਪੈਸੇ ਨੇ ਤੁਹਾਡੇ, 500 ਕਿਵੇਂ, ਕੌਣ ਇਤਬਾਰ ਕਰੂਗਾ ਵੀ 500 ਰੁਪਈਆ ਹੋ ਸਕਦਾ ਇਹਨਾਂ ਕੋਲ ਜਿਹੜੇ ਇੰਨੇ ਗਰੀਬ ਨੇ। ਇਹ ਦੋਨੇ ਵਾਪਸ ਆ ਗਏ, ਅੱਖਾਂ ਚ ਹੰਝੂ ਭਰ ਗਏ ਸਮਨ ਮੌਸਮ ਦੋਨਾਂ ਦੇ ਪਿਓ ਪੁੱਤ, ਕਹਿਣ ਲੱਗੇ ਇਹ ਬਣ ਕੀ ਗਿਆ ਸਾਡੇ ਨਾਲ। ਤੇ ਉਸ ਵੇਲੇ ਸਮਨ ਕਹਿਣ ਲੱਗਿਆ ਆਪਣੇ ਪਿਤਾ ਨੂੰ ਮੂਸਨ ਨੂੰ, ਕਹਿੰਦੇ ਪਿਤਾ ਜੀ ਵੀ ਮੈਂ ਇੱਕ ਗੱਲ ਕਰ ਸਕਦਾ ਵੀ ਜੇ ਤੁਸੀਂ ਆਗਿਆ ਦਿਓ। ਆਖੇ ਕਿ ਕਹਿੰਦਾ ਰਾਤ ਨੂੰ ਮੈਂ ਇਹਦੇ ਘਰ ਤੋਂ ਆਪਣੇ ਪੈਸੇ ਚੱਕ ਲਿਆਊਂਗਾ। ਕਹਿੰਦੇ ਪੁੱਤਰ ਚੋਰੀ ਹੈ। ਕਹਿੰਦੇ ਜੀ ਆਪਣੀ ਚੀਜ਼ ਲਿਆਉਣ ਦੀ ਵੀ ਚੋਰੀ ਹੁੰਦੀ ਹੈ, 500 ਤੋਂ 1 ਰੁਪਈਆ ਵੱਧ ਨਹੀਂ ਚੱਕਦਾ, ਉਨੇ ਹੀ ਚੱਕੂ ਜਿੰਨੇ ਆਪਣੇ ਬਣਦੇ ਨੇ। ਇਸ ਕਰਕੇ ਇਹ ਇਮਾਨਤ ਆਪਣੀ ਲੈਣੀ, ਆਪਣਾ ਹੱਕ ਲੈਣਾ, ਚਾਹੇ ਲੜਕੇ ਚਾਹੇ ਕਿਸੇ ਤਰੀਕੇ ਨਾਲ, ਵੀ ਇਹ ਕੋਈ ਚੋਰੀ ਨਹੀਂ ਹੈ। ਉਹ ਕਹਿੰਦਾ ਵੀ ਗੱਲ ਤਾਂ ਬੇਟਾ ਤੇਰੀ ਠੀਕ ਹੈ। ਦੋਨਾਂ ਨੇ ਸਲਾਹ ਕੀਤੀ। ਰਾਤ ਦੇ ਟਾਈਮ ਸ਼ਾਹੂਕਾਰ ਦੀ ਦੁਕਾਨ ਜਿਹੜੀ ਸੀ ਕੋਠੇ ਤੇ, ਅੱਗੇ ਆਮ ਮੋਗੇ ਹੋਇਆ ਕਰਦੇ ਸੀ ਚਾਨਣੇ ਵਾਸਤੇ, ਇਹ ਮੋਗੇ ਦੇ ਵਿੱਚ ਦੀ ਹੇਠਾਂ ਉਤਰ ਗਿਆ ਤੇ ਪਿਤਾ ਬਾਹਰ ਖੜਾ ਮੋਗੇ ਦੇ, ਪੁੱਤਰ ਹੇਠਾਂ ਉਤਰ ਗਿਆ ਰੱਸੇ ਦੇ ਨਾਲ ਹੌਲੀ 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 ਵੀ ਪਤਾ ਨਾ ਚੱਲੇ ਤੇ ਹਨੇਰਾ ਸੀ ਉਹਦੇ ਵਿੱਚ ਗੁਰੂ ਨੇ ਇਹੋ ਜਿਹੀ ਕਿਰਪਾ ਕੀਤੀ ਵੀ 500 ਰੁਪਏ ਦੀ ਬਾਂਸਲੀਆਂ ਹੁੰਦੀਆਂ ਸੀ ਗਿਣ ਕੇ ਇੱਕ ਪਾਸੇ ਪਹਿਲਾਂ ਹੀ ਰੱਖੀ ਪਈ ਕਿਉਂ ਇਮਾਨਤ ਸੀ ਇਹਨਾਂ ਦੀ। ਇਹ ਕਹਿੰਦਾ ਪਿਤਾ ਜੀ ਵੀ ਕੰਮ ਤਾਂ ਗਿਆ ਹੋ ਵੀ ਹੁਣ ਤੁਸੀਂ ਐਂ ਕਰੋ ਬੜੀ ਕਿਰਪਾ ਮਹਾਰਾਣੀ ਕੀਤੀ ਪਹਿਲਾਂ ਮੈਂ ਬਾਂਸਲੀ ਭੇਜਦਾ ਫਿਰ ਮੈਨੂੰ ਕੱਢ ਲਏ। ਉਹਨੇ ਪੈਸੇ ਉੱਪਰ ਭੇਜਦੇ ਤੇ 500 ਰੁਪਏ ਦੀ ਉਹ ਬਾਂਸਲੀ ਸੀ। ਬਾਂਸਲੀਆਂ ਲੱਕ ਨੂੰ ਬੰਨੀਆਂ ਜਾਂਦੀਆਂ ਤੇ ਉਹਦੇ ਚ ਚਲੋ 500 ਰੁਪਏ ਦੀ ਥੈਲੀ ਵੀ ਲਿਖਿਆ ਹੈ ਵੀ ਥੈਲੀ ਸੀ, ਥੈਲੀ ਉੱਪਰ ਭੇਜਤੀ। ਕਹਿੰਦਾ ਲਓ ਪਿਤਾ ਹੁਣ ਮੈਨੂੰ ਕੱਢ ਲਓ। ਹੁਣ ਜਦੋਂ ਉਹ ਕੱਢਣ ਲੱਗਿਆ ਮੋਗੇ ਚ ਫਸ ਗਿਆ ਉਹ। ਹੁਣ ਇੱਥੇ ਇੱਕ ਸ਼ੰਕਾ ਹੁੰਦੀ ਹੈ ਵੀ ਮੋਗਾ ਤਾਂ ਉੱਡਾ ਹੀ ਸੀ, ਉਹ ਹੇਠਾਂ ਉਤਰ ਗਿਆ ਆਉਣ ਲੱਗਿਆ ਕਿਉਂ ਫਸ ਗਿਆ? ਇਹ ਮੈਂ ਤਾਂ ਤੁਹਾਨੂੰ ਕਹਿੰਦਾ, ਤੁਹਾਨੂੰ ਕੋਈ ਸ਼ੰਕਾ ਕਰੂਗਾ ਮੈਨੂੰ ਕਰੀ ਸੀ। ਇਹ ਸ਼ੰਕਾ ਕੀਤੀ ਸੀ ਭਾਈ ਬਲਵਿੰਦਰ ਸਿੰਘ ਜੀ ਨੇ, ਉਦੋਂ ਉਹ ਪਟਵਾਰੀ ਸੀ ਵੇ ਕਾਨੂੰਗੋ ਬਣੇ ਫਿਰ ਤਹਿਸੀਲਦਾਰ ਹੋ ਗਏ ਜਥੇ ਦੇ ਸਿੰਘ ਨੂੰ। ਉਹ ਮੈਨੂੰ ਕਹਿੰਦੇ ਜੀ ਕਈ ਸ਼ੰਕਾ ਕਰਦੇ ਵੀ ਇਹ ਕਿਵੇਂ ਹੋ ਸਕਦਾ। ਉਸ ਵੇਲੇ ਮੈਨੂੰ ਹੋਰ ਤਾਂ ਕੋਈ ਸੁਝੀ ਨਾ, ਮੈਂ ਆਪਣੇ ਵੱਲੋਂ ਮੈਨੂੰ ਐਸਾ ਅਨੁਭਵ ਹੋ ਗਿਆ, ਮੈਂ ਕਿਹਾ ਵੀ ਇਉਂ ਹੈ ਵੀ ਜਿਸ ਵੇਲੇ ਤੇ ਉਹ ਥੈਲੀ ਲੈ ਕੇ ਥੈਲੀ ਤੋਂ ਉੱਪਰ ਫੜਾ ਦਿੱਤੀ ਵੀ ਇੰਨੇ ਨੂੰ ਸ਼ਾਹੂਕਾਰ ਜਾਗ ਪਿਆ, ਉਹਨੇ ਲੱਤਾਂ ਨੂੰ ਜੱਫਾ ਭਰ ਲਿਆ ਵੀ ਤਾਂ ਫਿਰ ਉਹ ਸਿਰਫ ਸਿਆ, ਉਹਦਾ ਹੋਰ ਕੋਈ ਗੱਲ ਨਹੀਂ ਸੀ। ਉਹ ਕਹਿੰਦਾ ਆਹ ਗੱਲ ਠੀਕ ਹੈ, ਬਖਤੀ ਤੌਰ ਤੇ ਤਾਂ ਸਰ ਗਿਆ ਸੀ ਮੇਰਾ ਕੰਮ ਇਹਦੇ ਨਾਲ, ਉਹ ਪਰ ਮੇਰੀ ਤਸੱਲੀ ਨਾ ਹੋਈ ਇਹਦੇ ਤੇ। ਹੁਣ ਦੂਸਰੀ ਗੱਲ ਜਿਹੜੀ ਉਥਾਨਕਾ ਚ ਲਿਖੀ ਹੈ ਉੱਥੇ ਲਿਖਿਆ ਹੈ ਵੀ ਉਹ ਖੁਸ਼ੀ ਦੇ ਵਿੱਚ ਫੁੱਲ ਗਿਆ। ਹੁਣ ਇਹ ਗੱਲ ਵੈਦਿਕ ਦੇ ਅਨੁਸਾਰ ਲੌਕਿਕ ਪ੍ਰਮਾਣਾਂ ਅਨੁਸਾਰ ਸਿੱਧ ਹੁੰਦੀ ਹੈ ਕਿ ਕਹਿੰਦਾ ਉਹ ਤੂੰ ਭਾਈ ਕਿਵੇਂ ਫੁੱਲਿਆ ਫਿਰਦਾ? ਜਦੋਂ ਖੁਸ਼ੀ ਹੁੰਦੀ ਹੈ ਉਦੋਂ ਪ੍ਰਾਣ ਵਾਯੂ ਸਾਡੇ ਵਿੱਚ ਇੰਨੀ ਪ੍ਰਵੇਸ਼ ਕਰ ਜਾਂਦੀ ਹੈ ਸਾਡੇ ਸਰੀਰ ਨੂੰ ਫੁਲਾ ਦਿੰਦੀ ਹੈ। ਜਦੋਂ ਗਮ ਹੁੰਦਾ ਹੈ ਉਦੋਂ ਪ੍ਰਾਣ ਵਾਯੂ ਜਿਹੜੀ ਹੈ ਬਿਲਕੁਲ ਸੁੰਗੜ ਜਾਂਦੀ ਹੈ। ਇਹਦਾ ਸਬੂਤ ਗੁਰਬਾਣੀ ਚੋਂ ਮਿਲਦਾ। ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ ਲਿਖਿਆ ਨਾ, ਉਹ ਕੀ ਗੱਲ ਹੈ? ਖੁਸ਼ੀ ਦੇ ਵਿੱਚ ਫੁੱਲ ਜਾਂਦਾ ਹੈ। ਜਦੋਂ ਗਮ ਹੁੰਦਾ ਹੈ ਕਹਿੰਦੇ ਵੀ ਕੀ ਗੱਲ ਤੇਰੇ ਪ੍ਰਾਣਾਂ ਨੂੰ ਕੋਈ ਬਣ ਗਈ, ਤੇਰੇ ਪ੍ਰਾਣ ਖੁਸ਼ ਕਿਉਂ ਹੋ ਗਏ, ਤੇਰੇ ਪ੍ਰਾਣ ਕਿਉਂ ਆਏ ਹੋ ਗਏ? ਉਹ ਖੁਸ਼ ਕੀ ਹੁੰਦਾ? ਸੁੰਗੜ ਗਏ। ਉਹਨੂੰ ਖੁਸ਼ੀ ਇੰਨੀ ਹੋ ਗਈ ਜੀ ਪ੍ਰਾਣ ਵਾਜੂ ਸੀ ਉਹਦੇ ਨਾਲ ਸਰੀਰ ਫੁੱਲ ਗਿਆ ਉਹਦਾ। ਗੱਲ ਇੰਨੀ ਹੈ, ਇਹ ਅਸਲ ਗੱਲ ਗੁਰਬਾਣੀ ਅਨੁਸਾਰ ਹੈ। ਉਹ ਖੁਸ਼ੀ ਇੰਨੀ ਚੜ ਗਈ, ਦੁਕਾਨ ਦਾ ਤਾਂ ਜਿੰਦਾ ਲੱਗਿਆ ਵਾ ਬਾਹਰ, ਦੁਕਾਨਦਾਰ ਤਾਂ ਉੱਥੇ ਦੁਕਾਨ ਦੇ ਵਿੱਚ ਥੋੜੀ ਪੈਂਦਾ ਸੀ, ਜਦੋਂ ਆਪਣੇ ਘਰ ਪਿਆ ਸੀ। ਉਹ ਤਾਂ ਮੌਕੇ ਤੇ ਮੈਂ ਹੁੰਦਾ ਵੀ ਜਦੋਂ ਜੰਗ ਚੱਲਦੀ ਹੋਵੇ ਮੌਕੇ ਤੇ ਜਿਹੜਾ ਹਥਿਆਰ ਹੋਵੇ ਉਹੀ ਬੰਦਾ ਚਲਾ ਦਿੰਦਾ। ਉਹ ਤਾਂ ਮੈਂ ਚਲਾਇਆ ਉਸ ਵੇਲੇ ਮੈਨੂੰ ਪਤਾ ਨਹੀਂ ਸੀ ਇਸ ਗੱਲ ਦਾ, ਉੱਤਰ ਦੇਣਾ ਸੀ। ਜਦੋਂ ਉਥਾਨਕ ਜੀ ਮਹਾਂਪੁਰਖਾਂ ਨੇ ਇਹ ਗੱਲ ਕਹੀ ਫਿਰ ਇਹਦੀ ਵਿਚਾਰ ਅੱਗੇ ਚਲੀ ਤਾਂ ਹੁਣ ਜਦੋਂ ਕਸ਼ਮਕਸ਼ ਕੀਤੀ ਪਰ ਸਫਲ ਨਾ ਹੋ ਸਕੇ, ਉਧਰ ਦਿਨ ਚੜ੍ਹਨ ਵਾਲਾ ਹੋ ਗਿਆ ਤੇ ਮੂਸਨ ਕਹਿੰਦਾ ਬੇਟਾ ਕੀ ਕਰੀਏ, ਆਪਾਂ ਤਾਂ ਮਸੀਬਤ ਚ ਫਸ ਗਏ ਵੀ ਆਪਾਂ, ਮੈਂ ਕੜੀ ਤੋੜਦਾ ਵੀ ਮੋਗਾ ਹੋਰ ਖੋਲਦਾ। ਕਹਿੰਦਾ ਪਿਤਾ ਜੀ ਪਹਿਲੇ ਹੀ ਲੋਕ ਸਵੇਰ ਦੇ ਵੇਲੇ ਉੱਠ ਖੜਦੇ ਨੇ, ਫਿਰ ਤਾਂ ਖੜਕਾ ਹੋਇਆ ਲੋਕ ਉੱਠ ਖੜਨਗੇ ਆਲੇ ਦੁਆਲੇ ਮੰਡੀ, ਵੀ ਇਹਦੇ ਵਿੱਚ ਬਹੁਤ ਬੁਰਾ ਹੋਊਗਾ, ਲੋਕ ਕਹਿਣਗੇ ਚੋਰੀ ਕਰਦੇ ਸਿੱਖ ਫੜੇਗੇ, ਆਪਣੀ ਗੱਲ ਨਹੀਂ ਗੱਲ ਬਦਨਾਮੀ ਗੁਰੂ ਦੀ ਹੋ ਜਾਣੀ ਹੈ ਵੀ ਗੁਰੂ ਅਰਜਨ ਦੇਵ ਜੀ ਦੇ ਸਿੱਖ ਚੋਰ ਕੀ ਹਮ ਪਰੇ ਨਾ ਕੋਈ, ਚੋਰ ਕੀ ਆ ਚੰਗਾ ਕਿਉਂ, ਵੀ ਪਾੜ ਤੇ ਫੜੇ ਗਏ ਜੀ, ਨਾਲੇ ਜੇਲ੍ਹ ਜਾਣਾ ਪਊ। ਗੁਰੂ ਅਰਜਨ ਦੇਵ ਜੀ ਨੂੰ ਨਿਉਂਦਾ ਦਿੱਤਾ ਵਿਚਾਲੇ ਰਹਿ ਜਾਣਾ। ਕਹਿੰਦੇ ਫੇਰ ਪੁੱਤਰ ਕੀ ਕਰਾਂ ਮੈਂ ਹੁਣ, ਨਾ ਤੂੰ ਕੜੀ ਤੋੜਨ ਦਿੰਦਾ। ਕਹਿੰਦੇ ਪਿਤਾ ਜੀ ਮੈਂ ਜਿਹੜੀ ਗੱਲ ਕਹਿਣ ਲੱਗਿਆ ਕਿਸੇ ਬਾਪ ਨੂੰ ਕਰਨੀ ਹੈ ਤਾਂ ਬੜੀ ਔਖੀ, ਪਰ ਤੈਨੂੰ ਅੱਜ ਕਰਨੀ ਪੈਣੀ ਹੈ ਗੁਰੂ ਅਰਜਨ ਦੇਵ ਦੀਆਂ ਖੁਸ਼ੀਆਂ ਲੈਣ ਵਾਸਤੇ। ਕਹਿੰਦੇ ਪੁੱਤਰ ਦੱਸ ਜਲਦੀ ਕਰ। ਕਹਿੰਦਾ ਕਿਰਪਾਨ ਲਿਆ ਕੇ ਮੇਰਾ ਸਿਰ ਵੱਢ ਲੈ, ਧੜ ਦੀ ਕੋਈ ਪਛਾਣ ਨਹੀਂ ਹੁੰਦੀ, ਸਿਰ ਆਪਣਾ ਲਿਜਾ ਕੇ ਕੁੰਦਵਾ ਮੇਰਾ ਸੰਸਕਾਰ ਕਰਦੀ, ਗੁਰੂ ਅਰਜਨ ਦੇਵ ਦੇ ਚਰਨਾਂ ਚ ਮੇਰੀ ਬੇਨਤੀ ਕਰਦੀ। ਮਹਾਰਾਜ ਕੋਈ ਚਾਰਾ ਨਹੀਂ ਸੀ, ਮੈਨੂੰ ਪੁੱਤ ਦਾ ਸਿਰ ਵੱਢਣਾ ਪੈ ਗਿਆ, ਪਰ ਉਦੋਂ ਦੱਸੀ ਜਦੋਂ ਪ੍ਰਸ਼ਾਦਾ ਛਕਾ ਲਏਗਾ, ਪਹਿਲਾਂ ਨਾ ਦੱਸੀ। ਪਿਓ ਰੋ ਪਿਆ, ਕਹਿਣ ਲੱਗਿਆ ਮੈਂ ਤੈਨੂੰ ਮੱਖਣਾ ਨਾਲ ਪਾਲਿਆ, ਪੁੱਤਰ ਮੈਂ ਤੇਰਾ ਸਿਰ ਕਿਵੇਂ ਵੱਢੂੰਗਾ? ਕਹਿੰਦੇ ਮੋਹ ਛੱਡ ਦੇ ਪੁੱਤਰ ਦਾ, ਸਿੱਖੀ ਦੇਖ ਕੀ ਕਹਿੰਦੀ ਹੈ? ਦਿਲ ਤੇ ਪੱਥਰ ਰੱਖ ਕੇ ਸਾਧ ਸਿੰਘ ਜੀ ਪੁੱਤਰ ਦਾ ਸਿਰ ਵੱਢ ਲਿਆ ਸਿੱਖ ਨੇ, ਧੜ ਧੜਮ ਦੇ ਕੇ ਹੇਠਾਂ ਡਿੱਗਿਆ, ਕੱਪੜੇ ਲਪੇਟਿਆ ਲਿਆ ਕੇ ਉੱਪਰ ਚਵਾਰੇ ਦੇ ਵਿੱਚ ਸਾਧ ਸਿੰਘ ਜੀ ਉਹ ਰੱਖ ਦਿੱਤਾ, ਉੱਪਰ ਕੱਪੜਾ ਪਾ ਦਿੱਤਾ, ਹੱਥ ਪੈਰ ਧੋਤੇ ਤੇ ਉਧਰ ਸ਼ਾਹੂਕਾਰ ਨੇ ਜਦੋਂ ਆ ਕੇ ਦੁਕਾਨ ਖੋਲ੍ਹੀ ਦੇਖਿਆ ਵੀ ਚੋਰੀ ਵੀ ਹੋਈ ਵੀ ਹੈ, ਬਹੁਤਾ ਕੁਛ ਤਾਂ ਨਹੀਂ ਚੱਕਿਆ, 500 ਰੁਪਇਆ ਚੋਰੀ ਹੋ ਗਈ, ਬੰਸਲੀ ਹੈ ਨਹੀਂ, ਥੈਲੀ ਹੈ ਨਹੀਂ ਉਹ 500 ਵਾਲੀ, ਤੇ ਲਾਸ਼ ਪੇ ਬਾਣੀਆਂ ਪੁੱਤ ਸੀ, ਉਹ ਤਾਂ ਪੈਰਾਂ ਤੋਂ ਲੈ ਕੇ ਸਿਰ ਤੱਕ ਹਿੱਲ ਗਿਆ। ਕਹਿੰਦਾ ਓਹੋ, ਜੇ ਮੈਂ ਸਿੱਖ ਨਾਲ ਬੇਈਮਾਨਾ ਕੀਤਾ, ਕਹਿੰਦਾ ਇਹਦਾ ਫਲ ਮਿਲ ਗਿਆ, ਨਾਲੇ ਚੋਰੀ ਹੋ ਗਈ ਤੇ ਨਾਲੇ ਕਤਲ ਮੇਰੇ ਗਲ ਪਊਗਾ। ਕਹਿੰਦਾ ਵੀ ਸਿੱਖ ਦੇ ਕੋਲੋਂ ਮਾਫ਼ੀ ਮੰਗਦਾ ਹੈ। ਉਧਰ ਮੂਸਨ ਸੋਚਦਾ ਸੀ ਵੀ ਮੈਂ ਆਪਣੇ ਪੁੱਤ ਦਾ ਸੰਸਕਾਰ ਵੀ ਅਧੂਰਾ ਹੀ ਕਰੂੰਗਾ, ਕਿਉਂਕਿ ਧੜ ਹੋਰ ਪਾਸੇ ਰਹਿ ਗਈ, ਸਿਰ ਹੋਰ ਪਾਸੇ ਹੋ ਗਿਆ। ਬਾਣੀਆਂ ਜਾ ਕੇ ਪੈਰ ਫੜ ਲਏ, ਕਹਿੰਦਾ ਭਾਈ ਸਾਹਿਬ ਮੈਨੂੰ ਕਰ ਦੇ ਮਾਫ, ਵੀ ਮੈਨੂੰ ਤਾਂ ਸਜ਼ਾ ਦੇ ਤੀ ਰੱਬ ਨੇ। ਕਹਿੰਦਾ ਕੀ ਹੋਇਆ? ਕਹਿੰਦਾ ਵੀ ਨਾਲੇ ਚੋਰੀ ਹੋ ਗਈ ਤੇ ਨਾਲੇ ਲਾਸ਼ ਪਈ ਹੈ, ਕਤਲ ਹੋ ਗਿਆ। ਕਹਿੰਦਾ ਮੇਰੇ ਗਲ ਪੈ ਜਾਣਾ, ਮੈਂ ਜੇਲ੍ਹ ਜਾਊਂ, ਤੂੰ ਐਂ ਕਰ ਰੁਪਈਆ 500, ਉਹ ਜਿਹੜਾ ਤੁਹਾਡੀ ਇਮਾਨਤ ਹੈ ਉਹ ਵੀ ਲੈ ਲੈ, 500 ਹੋਰ ਦੇਣਾ, ਪਰ ਉਹ ਲਾਸ਼ ਚੁੱਕ ਕੇ ਕਿਸੇ ਵੇਲੇ ਲਾ ਦੇ, ਮੇਰੇ ਤਾਂ ਚੱਕਣ ਦੀ, ਮੇਰੇ ਤਾਂ ਹੱਥ ਕੰਬਦੇ ਆ ਗਏ। ਅੰਦਰ ਤੋਂ ਸ਼ੁਕਰ ਕੀਤਾ ਗੁਰੂ ਅਰਜਨ ਦੇਵ ਜੀ ਦਾ ਕਿ ਚਲੋ ਪੁੱਤਰ ਦਾ ਸੰਸਕਾਰ ਸਾਬਤ ਕਰ ਸਕਾਂਗੇ। ਕਹਿੰਦਾ ਠੀਕ ਹੈ ਜੀ, ਤੁਸੀਂ ਇਸ ਤਰ੍ਹਾਂ ਕਰੋ, ਕੱਪੜੇ 'ਚ ਲਪੇਟ ਦਿਓ ਲਾਸ਼, ਮੈਂ ਆਉਣਾ। ਸਾਧ ਸਿੰਘ ਕੱਪੜੇ ਲਪੇਟ ਦੀ ਤੇ ਬੋਰੀ ਲਈ, ਬੋਰੀ 'ਚ ਲਾ ਕੇ ਨਾ ਲੋਕਾਂ ਨੂੰ ਐਂ ਲੱਗੇ ਵੀ ਇਹ ਰਸਤਾ ਢੋ ਰਿਹਾ ਹੈ, ਸਿੱਖੀ ਦਾ ਘਰ ਬੜਾ ਦੂਰ ਹੈ। ਪਿੱਠ ਦੇ ਉੱਤੇ ਪੁੱਤਰ ਦੀ ਲਾਸ਼ ਹੈ ਵੱਡੀ ਹੋਈ, ਜਿਹੜਾ ਹੱਥੀਂ ਵੱਢੇ ਲਿਜਾ ਕੇ ਚਵਾਰੇ ਦੇ ਵਿੱਚ ਜਿੱਥੇ ਧੜ ਸੀ ਵਿੱਚੋਂ ਲਾਸ਼ ਕੱਢ ਕੇ ਸਿਰ ਤੇ ਧੜ ਨੂੰ ਜੋੜ ਕੇ ਤੇ ਆਲੇ ਦੁਆਲੇ ਤੋਂ ਖੂਨ ਸਾਫ਼ ਕਰਕੇ ਕੱਪੜਾ ਪਾਤਾ, ਲੈ ਪੁੱਤਰਾ ਤੂੰ ਤਾਂ ਕਰ ਗਿਆ ਕੁਰਬਾਨੀ, ਪਰ ਇਹ ਮੈਨੂੰ ਕੁਰਬਾਨੀ ਕਰਨੀ ਚਾਹੀਦੀ ਸੀ, ਚੰਗਾ ਤੇਰਾ ਤਾਂ ਜਨਮ ਸਫਲ ਹੋ ਗਿਆ। ਗੁਰੂ ਅਰਜਨ ਦੇਵ ਜੀ ਆ ਗਏ, ਸੰਗਤਾਂ ਆ ਗਈਆਂ, ਪੰਗਤ ਲੱਗ ਗਈ, ਵਰਤਾਵੇ ਸਿੱਖ ਬੜਾ ਏਕਾ ਹੁੰਦਾ ਸੀ ਸਿੱਖਾਂ ਦਾ, ਨਾਨਾ ਤਰ੍ਹਾਂ ਦੇ ਪ੍ਰਸ਼ਾਦ, ਕੜਾਹ ਪ੍ਰਸ਼ਾਦ ਹੈ, ਪੂਰੀਆਂ, ਅੰਤੇ ਨਹੀਂ ਕੋਈ ਛੱਡਿਆ ਜੀ ਉਹਨਾਂ ਨੇ, ਆਪਣੀ ਕਮਾਈ ਸਫਲੀ ਕਰਨ ਵਾਸਤੇ 36 ਪ੍ਰਕਾਰ ਦੇ ਭੋਜਨ ਪਰੇਸ ਦਿੱਤੇ। ਮਹਾਰਾਜ ਪ੍ਰਸ਼ਾਦਾ ਛਕੋ, ਗਰੀਬ ਨਵਾਜ਼ ਸਤਿਗੁਰੂ ਕਹਿੰਦੇ ਪ੍ਰਸ਼ਾਦਾ ਛਕਿਆ ਨਹੀਂ ਜਾਣਾ ਇੱਕ ਨੂੰ। ਤੁਸੀਂ ਜਦੋਂ ਨਿਉਂਦਾ ਦੇਣ ਗਏ ਸੀ ਪਿਓ ਪੁੱਤ ਦੋਨੇ ਸੀ, ਤੇਰਾ ਪੁੱਤਰ ਨਹੀਂ ਦਿਸਦਾ, ਅੰਤਰਜਾਮੀ ਸਤਿਗੁਰੂ ਜਾਣਦੇ ਨੇ। ਕਹਿਣ ਲੱਗੇ ਮਹਾਰਾਜ ਤੁਸੀਂ ਪ੍ਰਸ਼ਾਦਾ ਛਕ ਲਓ, ਬਈ ਉਹ ਬਾਹਲਾ ਕੰਮ ਕੀਤਾ, ਨੌਜਵਾਨ ਸੀ, ਰਾਤ ਦਿਨ ਕੰਮ ਕਰਦਾ ਰਿਹਾ, ਥੱਕ ਬਾਹਲਾ ਗਿਆ ਮਹਾਰਾਜ, ਥੱਕੇ ਹੋਏ ਨੂੰ ਨੀਂਦ ਆ ਗਈ, ਮਹਾਰਾਜ ਸੁੱਤਾ ਪਿਆ। ਮਹਾਰਾਜ ਕਹਿੰਦੇ ਓਹੋ, ਸਿੱਖੀ ਬੜੀ ਕਠਿਨ, ਸਿੱਖ ਕਿੰਨਾ ਓਹਲਾ ਰੱਖ ਰਿਹਾ ਵੀ ਜੇ ਮੇਰੇ ਪੁੱਤਰ ਦਾ ਪਤਾ ਲੱਗ ਗਿਆ ਗੁਰੂ ਅਰਜਨ ਦੇਵ ਜੀ ਨੇ ਪ੍ਰਸ਼ਾਦਾ ਨਹੀਂ ਛਕਣਾ। ਮਹਾਰਾਜ ਕਹਿੰਦੇ ਭਾਈ ਆਵਾਜ਼ ਮਾਰ ਲੈ, ਬਸ ਫੇਰ ਅੱਖਾਂ 'ਚ ਪਾਣੀ ਡੁੱਲ ਗਿਆ, ਹੱਥ ਜੋੜ ਕੇ ਕਹਿੰਦਾ ਮਹਾਰਾਜ ਆਵਾਜ਼ ਤਾਂ ਮਾਰ ਲਾਂ, ਪਰ ਮੇਰੀ ਆਵਾਜ਼ ਉੱਥੇ ਜਾਣੀ ਨਹੀਂ ਜਿੱਥੇ ਚੱਲਿਆ ਗਿਆ, ਉੱਥੇ ਆਵਾਜ਼ ਤੁਹਾਡੀ ਜਾ ਸਕਦੀ, ਜੇ ਤਾਂ ਮਾਰਨੀ ਹੈ ਆਵਾਜ਼ ਤਾਂ ਤੁਸੀਂ ਮਾਰ ਲਓ, ਨਹੀਂ ਮੇਰੇ ਤਾਂ ਆਵਾਜ਼ ਮਾਰਨ ਦੀ ਹੈ ਨਹੀਂ ਮਹਾਰਾਜ। ਮਹਾਰਾਜ ਕਹਿੰਦੇ ਮੈਨੂੰ ਸਭ ਕੁਛ ਪਤਾ ਹੈ, ਸੰਗਤ ਨੂੰ ਅਜੇ ਵੀ ਨਹੀਂ ਪਤਾ ਲੱਗਿਆ ਵੀ ਕੀ ਗੱਲ ਹੈ। ਮਹਾਰਾਜ ਕਹਿੰਦੇ ਬੇਟਾ ਸੰਮਨ, ਮੈਂ ਪ੍ਰਸ਼ਾਦਾ ਨਹੀਂ ਛਕਣਾ ਉਹਨਾਂ 'ਚ, ਤੂੰ ਆਏਗਾ ਤਾਂ ਪ੍ਰਸ਼ਾਦਾ ਛਕੂ, ਤੇਰੇ ਹੱਥੀਂ ਪ੍ਰਸ਼ਾਦਾ ਛਕਣਾ, ਆ ਜਾ, ਜੇ ਪ੍ਰਸ਼ਾਦਾ ਛਕਾਉਣਾ ਤਾਂ ਜਲਦੀ ਆ ਜਾ। ਬਸ ਆਵਾਜ਼ ਕੀ ਸੀ, ਮ੍ਰਿਤਕ ਉਪਾਇਓ ਤਨ ਸਾਸਾ ਬਿਸ਼ਰਤ ਆਨ ਮਲਾਇਆ, ਸਤਿਗੁਰ ਮੇਰਾ ਮਾਰ ਜੀ ਵਾਲੇ ਉੱਠ ਖੜਿਆ, ਨੱਠ ਕੇ ਆ ਗਿਆ, ਚਰਨ ਫੜ ਲਏ ਮਹਾਰਾਜ। ਪ੍ਰੇਮ ਦੇ ਵਿੱਚ ਦੋਨੇ ਪਿਓ ਪੁੱਤਰ ਆਉਂਦੇ ਨੇ, ਲੋਕਾਂ ਨੂੰ ਅਜੇ ਵੀ ਪਤਾ ਲੱਗਿਆ, ਪ੍ਰਸ਼ਾਦਾ ਛਕਿਆ, ਚੂੜਾ ਪੜਿਆ। ਮਹਾਰਾਜ ਕਹਿੰਦੇ ਸੰਗਤ ਜੀ, ਸਿੱਖੀ ਵਾਸਤੇ ਇਹ ਪਿਓ ਪੁੱਤਾਂ ਨੇ ਐਡੀ ਵੱਡੀ ਕੁਰਬਾਨੀ ਕੀਤੀ ਹੈ ਤੁਹਾਨੂੰ ਲੰਗਰ ਛਕਾਉਣ ਲਈ, ਮੇਰੇ ਬੜੇ ਪਿਆਰੇ ਸਿੱਖ ਨੇ ਦੋਨੇ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਸੰਮਨ ਤੇ ਮੂਸਨ ਦੀ ਗੱਲ ਆਏਗੀ ਬਾਰ ਬਾਰ, ਇਹ ਦੋਨੇ ਪਿਓ ਪੁੱਤ ਨੇ ਸਾਧ ਸਿੰਘ ਜੀ, ਹੁਣ ਚੌ ਬੋਲਿਆਂ ਦੇ ਵਿਚ ਦੋ ਤਾਂ ਹੋ ਗਏ ਬੋਲੇ ਇਹ ਵੀ ਇਨ੍ਹਾਂ ਦੇ ਦੋ ਹੋਰ ਨੇ ਪ੍ਰੇਮੀ ਉਹ ਕੌਣ ਉਹ ਵੀ ਲਾਹੌਰ ਦੇ ਵਿਚ ਰਹਿਣ ਵਾਲੇ ਸੀ ਇਕ ਦਾ ਨਾਂ ਸੀ ਪਤੰਗ ਦੂਜੇ ਦਾ ਨਾਂ ਸੀ ਇਹ ਪਤੰਗ ਸੀ ਨਾ ਜਿਹੜਾ ਧਨਾੜ ਬੜਾ ਸੀ ਗੁਰੂ ਕਾ ਸਿੱਖ ਸੀ ਇਹ ਇਸ ਦੀ ਇਮਾਨਦਾਰੀ ਤੋਂ ਪ੍ਰਭਾਵਿਤ ਹੋ ਕੇ ਲੋਕ ਹਿੰਦੂ ਲੋਕ ਤਾਂ ਜਾਂ ਗੁਰੂ ਕੇ ਸਿੱਖ ਤਾਂ ਇਕ ਪਾਸੇ ਰਹੇ ਮੁਸਲਮਾਨ ਵੀ ਇਨ੍ਹਾਂ ਤੇ ਬਹੁਤ ਯਕੀਨ ਕਰਦੇ ਸੀ ਅਮਾਨਤਾ ਰੱਖ ਜਾਇਆ ਕਰਦੇ ਸਹੀ ਸਲਾਮਤੀ ਦੇ ਕੋਲੋਂ ਮਾਨਤ ਮਿਲ ਜਾਂਦੀ ਇਕ ਵਾਰ ਜਮਾਲ ਨਾਂ ਦਾ ਪਠਾਣ ਸੀ ਇਕ ਉਹ ਪਤੰਗ ਨਾਮੇ ਸਿੱਖ ਦੇ ਕੋਲ ਆਪਣੀ 800 ਮੋਹਰਾਂ ਅਮਾਨਤ ਰੱਖ ਗਿਆ ਜਿਸ ਵੇਲੇ ਉਹਨੇ ਇਮਾਨਤ ਰੱਖੀ ਉਸ ਵੇਲੇ ਦੁਕਾਨ ਤੇ ਭੀੜ ਬੜੀ ਸੀ ਬਹੀ ਚ ਲੈਣ ਤੋਂ ਲਿਖਣ ਤੋਂ ਰਹਿ ਗਈ ਕਿਤੇ ਭੀੜ ਸੀ ਜਦ ਮੈਂ ਬਾਅਦ ਚ ਲਿਖੂ ਉਦੋਂ ਚੇਤਾ ਭੁੱਲ ਗਿਆ ਉਹ ਰੱਖਦੀ ਤਿਉੜੀ ਦੇ ਵਿਚ ਉਹ ਪਠਾਣ ਚ ਲੈ ਗਿਆ ਪਤੰਗ ਨੂੰ ਲਿਖਣ ਦਾ ਜਦੋਂ ਚੇਤਾ ਨਾ ਰਿਹਾ ਸਮਾਂ 6-7 ਮਹੀਨੇ ਤੋਂ ਬਾਅਦ ਉਹ ਜਮਾਲ ਨਾਮੇ ਪਠਾਣ ਆ ਕੇ ਕਹਿੰਦਾ ਹੇ ਗੁਰਸਿੱਖਾ ਪਤੰਗ ਜੀ ਸ਼ਾਹੂਕਾਰ ਸੀ ਇਹ ਵੀ ਮੇਰੀ 800 ਮੋਹਰ ਮੈਂ ਰੱਖਿਆ ਸੀ ਉਹ ਦਿਓ ਮੈਨੂੰ ਕਹਿੰਦਾ ਜੀ ਬਹੀ ਚੱਕੀ ਉਹਦੇ ਚ ਕਹਿੰਦੇ ਵੀ ਇਹਦੇ ਤਾਂ ਲਿਖਿਆ ਨੀ ਬਹੀ ਚ ਉਹ ਕਹਿੰਦਾ ਬਹੀ ਚ ਮੈਂ ਥੋੜੀ ਲਿਖਣਾ ਸੀ ਤੈਂ ਹੀ ਲਿਖਣਾ ਸੀ ਨਹੀਂ ਲਿਖਿਆ ਮੈਂ ਕੀ ਕਰਾਂ ਮੇਰੀ ਤਾਂ 800 ਮੋਹਰ ਹੈ ਪਤੰਗ ਨੇ ਜਮਾਲ ਨੂੰ ਜਵਾਬ ਦਿੱਤਾ ਵੀ ਤੈਨੂੰ ਭੁਲੇਖਾ ਲੱਗ ਗਿਆ ਹੋਊਗਾ ਮੈਨੂੰ ਤੂੰ ਕੋਈ ਮੋਹਰਾਂ ਨਹੀਂ ਦਿੱਤੀਆਂ ਜਮਾਲ ਕਹਿੰਦਾ ਤੈਨੂੰ ਭੁਲੇਖਾ ਲੱਗ ਗਿਆ ਮੈਂ ਤੈਨੂੰ ਦੇ ਕੇ ਗਿਆ ਝਗੜਾ ਹੋ ਗਿਆ 6-7 ਮਹੀਨੇ ਤੋਂ ਬਾਅਦ ਆਪਣੀ ਅਮਾਨਤ ਲਈ ਆਇਆ ਮੈਂ ਪਰ ਤੂੰ ਇਹ ਨਾ ਕਿਵੇਂ ਕਰ ਦਿੱਤੀ ਮੈਂ ਜਾ ਕੇ ਹਾਕਮ ਦੇ ਕੋਲ ਸ਼ਿਕਾਇਤ ਕਰੂੰ ਹਾਕਮ ਪਾਸ ਜਾ ਕੇ ਪਤੰਗ ਦੀ ਸ਼ਿਕਾਇਤ ਉਹਨੇ ਕਰ ਦਿੱਤੀ ਪਤੰਗ ਨੂੰ ਬੁਲਾਇਆ ਜਮਾਲ ਦੀਆਂ ਮੋਹਰਾਂ ਬਾਰੇ ਪੁੱਛਿਆ ਪਤੰਗ ਨੇ ਉਸ ਵੇਲੇ ਹਾਕਮ ਨੂੰ ਕਿਹਾ ਜੀ ਮੇਰੇ ਕੋਲ ਤਾਂ ਬਹੀ ਦੇ ਚ ਲਿਖਿਆ ਨਹੀਂ ਹੈ ਇਹਦੀਆਂ ਮੋਹਰਾਂ ਬੇਪਾਸ ਹੁੰਦੀਆਂ ਮੈਂ ਦੇ ਦਿੰਦਾ ਉਹ ਕਹਿੰਦਾ ਤੂੰ ਸਿੱਖ ਹੋ ਕੇ ਬੇਈਮਾਨਾ ਕਰਦਾ ਤੇ ਇਹਦਾ ਨਿਰਣਾ ਹੁਣ ਕਿਵੇਂ ਕਰੇ ਸਰਕਾਰ ਉਹ ਕਹਿੰਦਾ ਇਹਨੂੰ ਭੁਲੇਖਾ ਲੱਗ ਗਿਆ ਉਹ ਕਹਿੰਦਾ ਜੀ ਇਹ ਭੁੱਲ ਗਿਆ ਹੋਊਗਾ ਲਿਖਣਾ ਭੁਲੇਖਾ ਲੱਗ ਗਿਆ ਅਖੀਰ ਦੇ ਵਿੱਚ ਉਦੋਂ ਮੁਗਲਾਂ ਦੇ ਵੇਲੇ ਨਿਆਂ ਕਰਨ ਵਾਸਤੇ ਤੱਤਾ ਤੇਲ ਦਾ ਕੜਾਹਾ ਬਣਾ ਲਿਆ ਕਰਦੇ ਸੀ ਕਹਿੰਦੇ ਵੀ ਐਂ ਕਰੋ ਕੜਾਹੇ ਚ ਹੱਥ ਜਦੋਂ ਐਨ ਉੱਬਣ ਲੱਗ ਗਿਆ ਕੜਾਹਾ ਤੇਲ ਦਾ ਕਹਿੰਦੇ ਜੀ ਹੱਥ ਪਾਓ ਜਿਹੜਾ ਝੂਠਾ ਹੋਊਗਾ ਫਿਰ ਉਹਦਾ ਹੱਥ ਸੜ ਜਾਊਗਾ ਪਤੰਗ ਨੂੰ ਕਹਿੰਦੇ ਪਾ ਵੀ ਹੱਥ ਇਹਦੇ ਚ ਗੁਰੂ ਅਰਜਨ ਦੇਵ ਜੀ ਦਾ ਧਿਆਨ ਤਰਿਆ ਮਹਾਰਾਜ ਮੈਂ ਸੱਚਾ ਮੈਂ ਤਾਂ ਬੇਈਮਾਨਾਂ ਨੇ ਕੀਤਾ ਮੇਰੀ ਰੱਖਿਆ ਕਰੋ ਗੁਰੂ ਦੇ ਚਰਨ ਹਿਰਦੇ ਚ ਵਸਾਏ ਪਾਇਆ ਰਿਝ ਦੇ ਤੇਲ ਦੇ ਵਿਚ ਹੱਥ ਤੇ ਕੁਛ ਮਨਾ ਹੋਇਆ ਸਾਰੇ ਲੋਕ ਕਹਿੰਦੇ ਜੀ ਇਹ ਸੱਚਾ ਜੀ ਸੱਚਾ ਜਾਊ ਉਹਨੂੰ ਕਹਿੰਦੇ ਮੁਗਲ ਨੂੰ ਜਮਾਲ ਨੂੰ ਕਹਿੰਦੇ ਹੁਣ ਤੂੰ ਪਾ ਜਦੋਂ ਉਹਨੇ ਪਾਇਆ ਉਹਦਾ ਹੱਥ ਸੜ ਗਿਆ ਕਹਿੰਦਾ ਉਹ ਗਜਬ ਖੁਦਾ ਦਾ ਝੂਠਿਆਂ ਦੇ ਹੱਥ ਨਹੀਂ ਸੜਦੇ ਸੱਚਿਆਂ ਦੇ ਹੱਥ ਸੜ ਗਏ ਕਿੱਧਰ ਦਾ ਨਿਆਂ ਖੁਦਾ ਦਾ ਨਾਸਤਕ ਜਿਹਾ ਬਣ ਚੱਲਿਆ ਹਾਕਮ ਨੇ ਫੈਸਲਾ ਕਰ ਦਿੱਤਾ ਪਤੰਗ ਦੇ ਹੱਕ ਵਿਚ ਆਪਣੇ ਘਰ ਉਹ ਵੀ ਚੱਲਿਆ ਗਿਆ ਉਹ ਚਲੋ ਬੜਾ ਮਯੂਸ ਹੋਇਆ ਵੀ ਨਾਲੇ 800 ਮੋਹਰ ਗਈ ਤੇ ਨਾਲੇ ਇੱਜ਼ਤ ਚਲੀ ਗਈ ਮੈਂ ਸੱਚਾ ਸੀ ਸੋਚੀ ਜਾ ਰਿਹਾ ਨੀਂਦ ਨਹੀਂ ਆਉਂਦੀ ਰਾਤ ਨੂੰ ਉਧਰ ਪਤੰਗ ਨੇ ਘਰ ਜਾ ਕੇ ਸੋਚਿਆ ਜੇ ਇਹ ਪਠਾਣ ਬੇਈਮਾਨ ਹੁੰਦਾ ਇੰਨਾ ਝਗੜਾ ਨਹੀਂ ਸੀ ਕਰਦਾ ਕਿਤੇ ਐਸੀ ਤਾਂ ਨਹੀਂ ਗੱਲ ਵੀ ਮੈਂ ਹੀ ਭੁੱਲ ਗਿਆ ਹੋਵਾਂ ਉਹ ਗਰਮ ਤੇਲ ਦੇ ਕੜਾਹੀ ਚ ਹੱਥ ਪਾ ਲਿਆ ਕਿਤੇ ਸੱਚਾ ਹੀ ਨਾ ਹੋਵੇ ਝੂਠਾ ਬੰਦਾ ਤਾਂ ਹੱਥੇ ਨਹੀਂ ਪਾ ਸਕਦਾ ਉਸ ਵੇਲੇ ਪਤੰਗ ਨੇ ਜਦੋਂ ਸਾਰਾ ਕੁਛ ਫਰੋ ਲਿਆ ਉਹਦੇ ਚੋਂ ਕਿਤੇ 800 ਮੋਹਰ ਨਿਕਲਿਆ ਜੀ ਕਹਿੰਦਾ ਓਹੋ ਕਿੱਡਾ ਵੱਡਾ ਕਹਿਰ ਹੋ ਗਿਆ ਮੇਰੇ ਕੋਲੋਂ ਪਾਪ ਹੋ ਗਿਆ ਵੀ ਮੈਂ ਤਾਂ ਮਾਫ਼ੀ ਮੰਗਦਾ ਪਤੰਗ ਨੇ ਜਮਾਲ ਕੋਲ ਜਾ ਕੇ ਕਿਹਾ ਵੀ ਭਰਾਵਾ ਮੈਨੂੰ ਕਰਦੇ ਮਾਫ਼ ਆਹ ਸਾਂਭ 800 ਮੋਹਰ ਕਹਿੰਦਾ ਮੈਂ ਹੁਣ ਮੋਹਰਾਂ ਸਿਰ 'ਚ ਮਾਰਨੀਆਂ ਨੇ ਮੇਰੀ ਬੇਇੱਜ਼ਤੀ ਹੋ ਗਈ ਸਰਕਾਰ ਦਰਬਾਰੇ ਲੋਕਾਂ 'ਚ ਮੇਰੀ ਬੇਇੱਜ਼ਤੀ ਹੋ ਗਈ ਹੱਥ ਮੇਰਾ ਸੜ ਗਿਆ ਕਹਿੰਦਾ ਮੈਂ ਤਾਂ ਹੈਰਾਨ ਹਾਂ ਵੀ ਖੁਦਾ ਦੇ ਘਰ ਵੀ ਨਿਆਂ ਨਾ ਰਿਹਾ ਝੂਠੇ ਦਾ ਹੱਥ ਸੜਿਆ ਤੇਰਾ ਕਿਉਂ ਨਾ ਸੜਿਆ ਉਹ ਕਹਿਣ ਲੱਗਿਆ ਵੀ ਦੇਖ ਮੈਂ ਕੋਈ ਬੇਈਮਾਨਾ ਨਹੀਂ ਸੀ ਕਰਿਆ ਬੇਈਮਾਨੇ ਕਰਕੇ ਮੈਂ ਤੇਰੀਆਂ ਮੋਹਰਾਂ ਨਹੀਂ ਸੀ ਰੱਖੀਆਂ ਇਹ ਤਾਂ ਲਿਖਦੇ 'ਚ ਭੁੱਲ ਗਿਆ ਮੈਂ ਮੇਰੀ ਭੁੱਲ ਮਾਫ਼ ਕਰਤੀ ਪਰਮੇਸ਼ਰ ਨੇ ਤੇ ਹੁਣ ਮੋਹਰਾਂ 'ਚ ਸਮਝ ਆ ਉਹ ਕਹਿੰਦਾ ਮੈਂ ਨਹੀਂ ਲੈਣੀਆਂ ਤੇ ਉਧਰ ਸਿੱਖ ਕਹਿੰਦਾ ਮੈਂ ਰੱਖ ਨਹੀਂ ਸਕਦਾ ਕਿਸੇ ਦਾ ਪਰਾਇਆ ਧਨ ਉਹ ਕਹਿੰਦਾ ਲੋਕਾਂ ਦੀਆਂ ਨਜ਼ਰਾਂ 'ਚ ਮੈਂ ਡਿੱਗ ਪਿਆ ਸਰਕਾਰ ਦੀਆਂ ਨਜ਼ਰਾਂ ਡਿੱਗ ਪਿਆ ਸ਼ੁਕਰ ਹੈ ਮੈਨੂੰ ਜੇਲ੍ਹ ਨਾ ਕਰ ਦਿੱਤੀ ਉਹਨਾਂ ਨੇ ਉਹ ਕਹਿੰਦਾ ਵੀ ਮੈਨੂੰ ਤੇਰੀਆਂ ਮੋਹਰਾਂ ਦਾ ਕੋਈ ਲਾਲਚ ਨਹੀਂ ਇਹ ਮੋਹਰਾਂ ਰੱਖ ਲਿਆ ਤੇ ਮੈਂ ਰੱਖਣੀਆਂ ਨਹੀਂ ਜਮਾਲ ਨੇ ਕਿਹਾ ਵੀ ਐਂ ਦੱਸ ਵੀ ਤੇਰਾ ਹੱਥ ਕਿਉਂ ਨਹੀਂ ਸੜਿਆ ਫਿਰ ਝੂਠਾ ਤੂੰ ਸੀ ਹੱਥ ਮੇਰਾ ਸੜਿਆ ਉਹ ਕਹਿੰਦਾ ਵੀ ਦੇਖੋ ਗੱਲ ਇਹ ਹੈ ਮੈਂ ਆਪਣੇ ਮੁਰਸ਼ਦ ਦਾ ਕਰਿਆ ਸੀ ਧਿਆਨ ਮੈਂ ਸੀ ਸੱਚਾ ਤੂੰ ਵੀ ਸੱਚਾ ਸੀ ਮੈਂ ਵੀ ਸੱਚਾ ਸੀ ਮੈਂ ਸੱਚਾ ਸੀ, ਮੇਰਾ ਹੱਥ ਮੇਰੇ ਗੁਰੂ ਮੁਰਸ਼ਦ ਨੇ ਸੜਨ ਨਹੀਂ ਦਿੱਤਾ। ਕਹਿੰਦਾ ਕੌਣ ਹੈ ਮੁਰਸ਼ਦ? ਕਹਿੰਦੇ ਗੁਰੂ ਅਰਜਨ ਦੇਵ। ਕਹਿੰਦਾ ਵੀ ਚੱਲ ਹੁਣ ਸਰਕਾਰ ਦਾ ਬਾਰ ਹੀ ਨਹੀਂ ਜਾਣ। ਕਹਿੰਦਾ 800 ਮੋਹਰਾਂ ਲੈ ਲੈ ਨਾਲ, ਉੱਥੇ ਚੱਲ ਕੇ ਆਪਾਂ ਨਿਬੇੜਾ ਕਰਾਂਗੇ। ਇਹ ਦੋਨੇ ਅੰਮ੍ਰਿਤਸਰ ਸਾਹਿਬ ਆ ਗਏ, ਨਮਸਕਾਰ ਕੀਤੀ। ਸਤਿਗੁਰੂ ਅੰਤਰਜਾਮੀ, ਮੈਂ ਤੁਹਾਡਾ ਸਿੱਖ ਪਤੰਗ ਅਤੇ ਮੇਰੀ ਤੁਸੀਂ ਇੱਜ਼ਤ ਰੱਖੀ। ਪਠਾਨ ਬੋਲਿਆ, ਕਹਿੰਦਾ ਮਹਾਰਾਜ, ਕਹਿੰਦੇ ਇਹ ਕੌਣ ਹੈ? ਕਹਿੰਦੇ ਜੀ ਸਾਰੀ ਵਾਰਤਾ ਦੱਸੀ, ਵਿਆਹ ਕੁਛ ਹੋਈ ਹੈ। ਉਹ ਜਮਾਲ ਕਹਿਣ ਲੱਗਿਆ, ਜੀ ਮੈਂ ਤੁਹਾਡੇ ਸਿੱਖ ਨੂੰ 800 ਮੋਹਰ ਦਿੱਤੀ ਸੀ, ਸਾਡਾ ਹੋ ਗਿਆ ਝਗੜਾ, ਸਰਕਾਰ ਦਾ ਰਹੇ ਤੇਲ ਦੇ ਕੜਾਹੇ 'ਚ ਹੱਥ ਪਾਇਆ ਅਤੇ ਇਹਦਾ ਝੂਠੇ ਦਾ ਹੱਥ ਨਹੀਂ ਸੜਿਆ, ਅਤੇ ਮੇਰਾ ਕਿਉਂ ਸੜ ਗਿਆ? ਹੁਣ ਇਹ ਮੋਹਰਾਂ ਮੈਂ ਲੈਣ ਦਾ ਨਹੀਂ, ਇਹ ਦਿੰਦਾ ਮੈਨੂੰ। ਮਹਾਰਾਜ ਕਹਿੰਦੇ ਮੋਹਰਾਂ ਤਾਂ ਤੈਨੂੰ ਲੈਣੀਆਂ ਪੈਣਗੀਆਂ, ਮੇਰਾ ਸਿੱਖ ਸੱਚਾ ਸੀ, ਇਹਨੇ ਬੇਈਮਾਨਾ ਨਹੀਂ ਕੀਤਾ। ਭੁਲੇਖਾ ਹੁੰਦਾ, ਭੁਲੇਖੇ ਦੀ ਅਤੇ ਬੇਈਮਾਨੇ ਦਾ ਫਰਕ ਹੈ ਬਹੁਤ। ਕਹਿੰਦਾ ਜੀ ਫਿਰ ਮੇਰਾ ਹੱਥ ਕਿਉਂ ਸੜਿਆ, ਇਹਦਾ ਕਿਉਂ ਨਹੀਂ ਸੜਿਆ? ਕਹਿੰਦੇ ਇਹਦਾ ਹੱਥ ਤਾਂ ਅਸੀਂ ਨਹੀਂ ਸੜਨ ਦਿੱਤਾ, ਮੈਨੂੰ ਯਾਦ ਕਰਿਆ ਸੀ ਇਹਨੇ। ਇਹ ਗੁਰੂ ਨਾਨਕ ਦੀ ਗੱਦੀ ਹੈ, ਸਿੱਖਾਂ ਦੀ ਅਸੀਂ ਰੱਖਿਆ ਕਰਦੇ ਹਾਂ। ਕਹਿੰਦਾ ਫਿਰ ਮੇਰਾ ਕਿਉਂ ਸੜਿਆ? ਕਹਿੰਦੇ ਤੇਰਾ ਕੋਈ ਇੱਕ ਗੁਰੂ ਹੈ ਨਹੀਂ, ਤੂੰ ਬੇਮੁਰਸ਼ਦ ਹੈ, ਤੂੰ ਕਦੇ ਕਿਸੇ ਪੀਰ ਨੂੰ ਧਿਆਉਣ ਲੱਗਿਆ, ਇੰਨੇ ਨੂੰ ਪੀਰ ਤਿਆਰ ਹੋਣ ਲੱਗਿਆ, ਇੰਨੇ ਨੂੰ ਹੋਰ ਪੀਰ ਨੂੰ ਧਿਆਉਣ ਲੱਗਿਆ, ਜਿੰਨੇ ਨੂੰ ਉਹ ਸਹਾਇਤਾ ਕਰ, ਇੰਨੇ ਨੂੰ ਤੂੰ ਤਾਂ 10 ਦਾ ਪੀਰ ਮਨਾ ਲਿਓ ਉਸੇ ਵੇਲੇ। ਉਹ ਸਾਰੇ ਕਹਿੰਦੇ ਚਲੋ ਦੇਖੀ ਜਾਊਗੀ ਇੱਕ ਦੂਜੇ ਦੀ, ਵੀ ਇਹ ਤਾਂ ਕਿਹੜਾ ਇੱਕ ਦਾ ਹੈ, ਇਸ ਕਰਕੇ ਤੇਰਾ ਹੱਥ ਸੜ ਗਿਆ, ਆਇਆ ਕੋਈ ਵੀ ਨਹੀਂ ਤੇਰੀ ਰੱਖਿਆ ਕਰਨ, ਨਾ ਪੂਰਾ ਸੀ ਕੋਈ ਪੀਰ ਤੇਰਾ। ਕਹਿਣ ਲੱਗਾ ਸੱਚੇ ਪਾਤਸ਼ਾਹ, ਜੇ ਇਹ ਗੱਲ ਹੈ ਤਾਂ ਮੈਂ ਵੀ ਪਤੰਗ ਦੀ ਤਰ੍ਹਾਂ ਮੁਰਸ਼ਦ ਪੂਰਾ ਹੀ ਕਰੂੰਗਾ, ਵੀ ਮੈਂ ਤੁਹਾਨੂੰ ਗੁਰੂ ਧਾਰਨ ਕਰਦਾ, ਮੈਨੂੰ ਚਰਨਾਮ ਦਿਓ ਤੇ ਆਪਣਾ ਸਿੱਖ ਬਣਾ ਲਓ। ਮਹਾਰਾਜ ਕਹਿੰਦੇ ਭਾਈ ਜਿੱਥੇ ਹੈ ਤੈਨੂੰ ਇੱਥੇ ਉਪਦੇਸ਼ ਦਿੰਦੇ ਹਾਂ। ਕਹਿੰਦਾ ਨਹੀਂ ਮਹਾਰਾਜ, ਮੈਂ ਤਾਂ ਸਿੱਖ ਬਣਨਾ। ਚਰਨਾਮਤ ਦਿੱਤਾ, ਸਿੱਖ ਬਣਾ ਲਿਆ, ਤੇ ਹੁਣ 800 ਮੋਹਰ ਦਾ ਝਗੜਾ ਉੱਥੇ ਖੜਾ ਹੈ। ਕਹਿੰਦੇ 800 ਮੋਹਰ ਕਹਿੰਦੇ ਲੈ ਹੁਣ ਤੂੰ। ਕਹਿੰਦਾ ਮਹਾਰਾਜ ਮੈਂ ਤੁਹਾਡਾ ਹੁਕਮ ਨਹੀਂ ਮੋੜ ਸਕਦਾ, ਤੁਹਾਡਾ ਸਿੱਖ ਹੈ, ਪਰ ਹੁਣ ਮੈਂ ਮੋਹਰਾਂ ਰੱਖਣੀਆਂ ਨਹੀਂ। ਕਹਿੰਦੇ ਇੱਕ ਵਾਰੀ ਸਿੱਖ ਕੋਲੋਂ ਲੈ ਲੈ ਜਿੱਥੇ ਮਰਜ਼ੀ ਖਰਚ ਦੀ। ਕਹਿੰਦਾ ਲਿਆ ਭਾਈ ਪਤੰਗ, ਤੇਰੀ ਮਿਹਰਬਾਨੀ ਨਾਲ ਮੈਨੂੰ ਪੂਰਾ ਮੁਰਸ਼ਦ ਮਿਲ ਗਿਆ। 800 ਮੋਹਰਾਂ ਲੈ ਕੇ ਲਓ ਮਹਾਰਾਜ, ਹਰਿਮੰਦਰ ਸਾਹਿਬ ਦੀ ਸੇਵਾ ਚੱਲਦੀ, ਇਹਦੇ 'ਚ ਪਾ ਦਿਓ। ਉਹ 800 ਮੋਹਰਾਂ ਹਰਿਮੰਦਰ ਸਾਹਿਬ ਦੀ ਸੇਵਾ 'ਚ ਪਾ ਤੀ। ਮਹਾਰਾਜ ਖੁਸ਼ ਹੋ ਕੇ ਫਿਰ ਇਹਨਾਂ ਦੋਨਾਂ ਨੂੰ ਵੀ ਉਪਦੇਸ਼ ਦਿੱਤਾ। ਸੰਮਨ ਤੇ ਮੂਸਨ ਹੋ ਗਏ, ਜਮਾਲ ਤੇ ਪਤੰਗ ਹੋਏ, ਚਾਰ ਹੋ ਗਏ। ਤਾਂ ਇਹਨਾਂ ਨੂੰ ਕਹਿੰਦੇ ਨੇ ਚੌ ਬੋਲੇ। ਇਹ ਚਾਰ ਗੁਰਸਿੱਖਾਂ ਨੂੰ ਉਪਦੇਸ਼ ਹੈ। ਸੋ ਇਸ ਕਰਕੇ ਜਿਹੜੇ ਦੋ ਸਿੱਖ ਸੰਮਨ ਤੇ ਮੂਸਨ ਹੋਵੇ, ਕੁਝ ਸਲੋਕ ਇਹਨਾਂ ਦੇ ਆਉਣਗੇ ਤੇ ਕੁਝ ਸਲੋਕ ਜਮਾਲ ਤੇ ਪਤੰਗ ਦੇ। ਉਹਨਾਂ ਨੇ ਜਿਹੜਾ ਸਾਧ ਸਿੰਘ ਜੀ ਵਾਰਤਲਾਪ ਵਾਰਤਕ ਹੋਈ ਸੀ ਉਹਨਾਂ ਦੀ, ਤੇ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਬਾਣੀ ਦਾ ਰੂਪ ਦਿੱਤਾ, ਫਿਰ ਨਾਮ ਉਹਨਾਂ ਦੀ ਲਿਖਿਆ। ਕਈ ਸ਼ਬਦ ਪਿੱਛੇ ਵੀ ਉਚਾਰਨ ਕਰਦੇ ਆ ਰਹੇ ਨੇ, ਉਹ ਭਗਤ ਦਾ ਨਾਂ ਉਹਦਾ ਦਿੰਦੇ ਨੇ ਜਿਹਨੂੰ ਸਿਰੋਪੋ ਦੇ ਦਿੰਦੇ, ਸਿਰੋਪੋ ਇਹਨਾਂ ਨੂੰ ਦੇ ਦਿੱਤਾ। ਤੇ ਰਚਨਾ ਮਹਾਰਾਜ ਗੁਰੂ ਅਰਜਨ ਦੇਵ ਜੀ ਦੀ ਹੈ, ਤੇ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਫਿਰ ਇਉਂ ਇਹ ਬਾਣੀ ਦੀ ਉਥਾਨਕਾ ਪਾਈ, ਦੋ ਸੀ ਲੰਮੀਆਂ ਸੀ। ਆਓ ਹੁਣ ਅਰਥ ਵਿਚਾਰ ਜੋ ਮਹਾਰਾਜ ਕਿਰਪਾ ਕਰਨ ਸੁਣੋ ਜੀ।
ਚੌ ਬੋਲੇ ਮਹੱਲਾ ਪੰਜਵਾਂ।
ਚੌ ਬੋਲੇ ਨਾਮੀ ਬਾਣੀ ਅੰਦਰ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਉਪਦੇਸ਼ ਉਹਨਾਂ ਸਿੱਖਾਂ ਪ੍ਰਤੀ ਹੈ। ਚੌ ਪ੍ਰਤੀ
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਇਸ ਬ੍ਰਹਮ ਪ੍ਰਾਪਤ ਹੁੰਦਾ ਹੈ। ਹੁਣ ਫਿਰ ਜਦੋਂ ਪ੍ਰਸ਼ਾਦਾ ਪਾਣੀ ਸ਼ੱਕ ਹਟੇ, ਪਿਤਾ ਜਿਹੜਾ ਤੇ ਉਸ ਵੇਲੇ ਸੰਮਨ ਨੂੰ ਉਪਦੇਸ਼ ਦਿੰਦਾ ਹੈ, ਆਪਣੇ ਪੁੱਤਰ ਸੰਮਨ ਨੂੰ ਮੂਸਨ ਉਪਦੇਸ਼ ਦਿੰਦਾ, ਕਹਿੰਦਾ ਪੁੱਤਰ ਵੀ ਤੈਨੂੰ ਕਿਤੇ ਹੰਕਾਰ ਤਾਂ ਨਹੀਂ ਹੋ ਗਿਆ ਵੀ ਮੈਂ ਗੁਰੂ ਵਾਸਤੇ ਸਿਰ ਦੇ ਦਿੱਤਾ, ਸਿਰ ਵਢਾ ਲਿਆ ਸੀ? ਉਹ ਪਿਓ ਪੁੱਤ ਗੱਲਾਂ ਕਰਦੇ ਗੁਰੂ ਅਰਜਨ ਦੇਵ ਜੀ ਸੁਣੀ ਜਾਂਦੇ ਨੇ, ਬਰਾਜੇ ਹੋਏ ਸੀ ਉਸ ਵੇਲੇ। ਸੇਵੇ ਸਾਧ ਸਿੰਘ ਇਹ ਸ਼ਬਦ ਕਿਹਾ, ਸੰਮਨ
ਸੰਮਨ ਜਾਓ ਇਸ ਪ੍ਰੇਮ ਕੇ।
ਹੇ ਸੰਮਨ, ਸ੍ਰੇਸ਼ਟ ਮਨ ਵਾਲੇ ਪੁੱਤਰ, ਸੰਮਨਾ ਸ੍ਰੇਸ਼ਟ ਆਉਂਦਾ ਹੈ, ਜੇਕਰ ਇਸ ਗੁਰਾਂ ਦੇ ਪ੍ਰੇਮ ਦੀ ਸੰਮਨ ਜੋ ਇਸ ਪ੍ਰੇਮ ਕੀ, ਜੇ ਇਸ ਕਰਕੇ ਇਸ ਪ੍ਰੇਮ ਦੇ
ਦਮ ਕਿਹੋ ਹੋਤੀ ਸਾਟ,
ਤੇ ਦਮ ਨਾਮ ਦਵੜਿਆਂ ਦਾ ਕਿਹੋ ਨਾਮ ਕੁੱਝਦਾ। ਇਹਦਾ ਪਾਠ ਜੇ ਕੱਕੇ ਨੂੰ ਸਿਹਾਰੀ ਤਾਂ ਲੱਗੀ ਹੋਈ ਹੈ, ਜਿਹੜਾ ਪੈਰ ਚ ਚਿੰਨ ਲੱਗਿਆ ਤੇ ਹਾਹੇ ਨੂੰ ਔਂਕੜ ਹੈ, ਇਹਨੂੰ ਚਿੰਨ ਨੂੰ ਐੜਾ ਸਮਝ ਲਓ। ਪਿੱਛੇ ਜੇ ਕੱਕੇ ਨੂੰ ਅਲੱਗ ਕਰਦੀ ਅਹੋ ਬਣਦਾ ਕਿਹੋ, ਤੇ ਕੁਝ ਦਵੜਿਆਂ ਦੇ ਬੱਟੇ। ਕਹਿੰਦੇ ਸਾਟ ਕੀਮਤ, ਸਾਟ ਨਾਮ ਕੀਮਤ ਦਾ ਵੀ ਹੁੰਦਾ, ਜਿਸ ਪ੍ਰੇਮ ਦੀ ਸਾਟ ਸੱਟਾ ਵੱਟਾ ਕੁਝ ਧਨ ਦੇ ਨਾਲ ਹੋ ਸਕਦਾ, ਭਾਵ ਧਨ ਦੇ ਨਾਲ ਪ੍ਰੇਮ ਮਿਲ ਪੈਂਦਾ ਤਾਂ ਫਿਰ
ਰਾਵਣ ਹੋਤੇ ਸੋ ਰੰਕ ਨਹਿ।
ਤੇ ਫਿਰ ਰਾਵਣ ਜਿਹੜਾ ਸੀ, ਤੇ ਰਾਵਣ ਕੋਈ ਗਰੀਬ ਥੋੜੀ ਸੀ, ਸੰਕਾ ਸਾਰੀ ਜਿਹੜੀ ਲੰਕਾ ਸਾਰੀ ਉਹਦੀ ਸੋਨੇ ਦੀ ਸੀ, ਸੋ ਉਹ ਰਾਵਣ ਹੋਤੇ ਵਰਗੇ, ਰਾਵਣ ਹੋਤੇ ਸੋ ਰੰਕ ਨਹਿ, ਅੱਖਰ ਅਲੱਗ ਅਲੱਗ ਬੋਲਣੇ ਨੇ। ਤੇ ਇਸ ਕਰਕੇ ਫਿਰ ਉਹ ਰਾਵਣ ਕੋਈ ਰੰਕ ਕੋਈ ਕੰਗਾਲ ਨਹੀਂ ਸੀ,
ਜਿਸ ਨੇ
ਸ਼ਿਵ ਜੀ ਨੂੰ ਪ੍ਰਸੰਨ ਕਰਨ ਵਾਸਤੇ ਆਪਣਾ ਸਿਰ ਵੱਢ ਕੇ ਭੇਟ ਕੀਤਾ। ਸ਼ਿਵ ਜੀ ਨੇ ਹੋਰ ਲਾ ਦਿੱਤਾ, ਉਹਨੇ ਫਿਰ ਵੱਢ ਕੇ ਦਿੱਤਾ, ਫਿਰ ਉਹਨੇ ਹੋਰ ਕਰ ਦਿੱਤਾ, 10 ਵਾਰੀ ਐਸਾ ਹੋਇਆ, ਤਾਂ ਇਹਨੂੰ 10 ਸਿਰਾਂ ਵਾਲਾ ਕਹਿੰਦੇ ਰਾਵਣ ਨੂੰ। ਚਲੋ ਹੁਣ ਤਾਂ ਉਹਦੇ ਸੱਜੇ ਖੱਬੇ 10 ਉਹੀ ਲਾ ਦਿੱਤੇ ਨੇ, ਦਿਖਾ ਤੇ ਵੀ 10 ਨੇ। ਚਲੋ ਇਹ ਵੀ ਹੋ ਸਕਦਾ ਵੀ ਸ਼ਿਵ ਜੀ ਨੇ ਸਾਰੇ ਜਿਹੜੇ ਵੱਡੇ ਹੋਏ ਸਿਰ ਨਾਲ ਜੋੜਤੇ ਹੋਣ, ਆਪਾਂ ਨੂੰ ਕੀ ਪਤਾ ਇਸ ਗੱਲ ਦਾ, ਪਰ ਉਹ 10 ਸਿਰ ਉਹਨੇ ਕੱਟ ਕੇ ਦਿੱਤੇ ਸੀ, ਤਾਂ ਉਹਨਾਂ ਨੂੰ ਉਹਦਾ ਨਾਮ ਸਿਰ ਹੈ ਨਾ, ਇਹ ਤਾਂ ਉਹਦਾ ਨਾਮ ਪਿਆ 10 ਸਿਰਾਂ ਵਾਲਾ। ਤੋ ਇਸ ਕਰਕੇ ਕਹਿੰਦੇ ਜਿਨ ਸਿਰ ਦੀਨੇ ਕਾਟ, ਆਪਣੇ ਇਸ਼ਟ ਦੇਵ ਨੂੰ ਪ੍ਰਸੰਨ ਕਰਨ ਵਾਸਤੇ 10 ਵਾਰੀ ਸਿਰ ਦਿੱਤਾ ਉਹਨੇ, ਮੁੜ ਮੁੜ ਕੇ ਪ੍ਰਸੰਨ ਹੋਏ, ਫਿਰ ਇਹਨੂੰ ਵਰ ਦਿੱਤੇ ਸ਼ਕਤੀ। ਪ੍ਰੇਮ ਦੀ ਗੱਲ ਲਿਖੀ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ, ਸਿਰ ਦੀ ਜੈ ਕਾਣ ਨਾ ਕੀ ਜੈ। ਤੇ ਭਾਈ ਮਨੀ ਸਿੰਘ ਨੇ ਸ਼ਹੀਦੀ ਵੇਲੇ ਕਿਹਾ ਸੀ, ਤਨ ਗੰਦਗੀ ਦੀ ਕੋਠੜੀ ਹਰ ਹੀਰਿਆਂ ਦੀ ਖਾਣ, ਜੇ ਸਿਰ ਦਿੱਤਿਆਂ ਹਰ ਵੇਲੇ ਤਾਂ ਵੀ ਸਸਤਾ ਜਾਣ। ਤੇ ਇਸੇ ਪ੍ਰਕਾਰ ਜੀ ਸੰਮਨ
ਜੋ ਇਸ ਪ੍ਰੇਮ ਕੀ,
ਸੰਮਨ ਹੇ ਸ੍ਰੇਸ਼ਟ ਮਨ ਵਾਲੇ ਜੀਵ, ਜੇਕਰ ਇਸ ਪ੍ਰੇਮ ਦੀ ਕੁਝ ਵੀ
ਦਮ ਕਿਹੋ ਹੋਤੀ ਸਾਟ,
ਦਮੜੀ ਮਾਤਰ ਵੀ ਸੱਟ ਹੋਵੇ, ਜੇਕਰ ਇਸ ਪ੍ਰੇਮ ਦੀ ਸੱਟ ਦਮ ਕਿਓ, ਦਮਕ ਵਾਲੇ ਭਾਵ ਅੰਦਰੋਂ ਪ੍ਰੇਮ ਦਾ ਪ੍ਰਕਾਸ਼ ਹੋ ਜਾਵੇ।
ਰਾਵਣ ਹੁਤੇ ਸੋ ਰੰਕ ਨਹਿ,
ਸੋ ਉਹ ਰਾ ਜਮਾ ਵਨ, ਵਨ ਉਦਮ ਰਾਹ ਦੇਣ ਵਾਲੇ ਈਸ਼ਵਰ ਬ੍ਰਹਮ ਦਾ ਰੂਪ ਹੁਤੇ ਹੋ ਜਾਂਦੇ ਹਨ। ਇਸ ਕਰਕੇ
ਜਿਨ ਸਿਰ ਦੀਨੇ ਕਾਟ,
ਤੇ ਜਿਨ੍ਹਾਂ ਨੇ ਹੰਕਾਰ ਰੂਪੀ ਸਿਰ ਕੱਟਿਆ ਉਹਨਾਂ ਦੀ ਗੱਲ ਹੈ, ਰੰਕ ਕੰਗਾਲ ਨੂੰ ਕਹਿੰਦੇ ਨੇ, ਸੋ ਰੰਕ ਨਹਿ। ਤੇ ਉਹ ਫਿਰ ਸਾਧ ਸਿੰਘ ਜੀ ਰੰਕ ਕੰਗਾਲ ਭਾਵ ਜੀਵ ਨਹੀਂ ਰਹਿੰਦੇ, ਈਸ਼ਵਰ ਦਾ ਰੂਪ ਬਣ ਜਾਂਦੇ ਨੇ, ਜਿਨ੍ਹਾਂ ਨੇ ਆਪਣਾ ਹੰਕਾਰ ਰੂਪੀ ਸਿਰ ਕੱਟ ਦੇਣਾ ਕੀਤਾ ਹੈ। ਅੱਗੋਂ ਸੰਮਨ ਨੇ ਕਿਹਾ, ਪਿਤਾ ਜੀ ਤੁਸੀਂ ਐਸਾ ਨਿਸ਼ਚਾ ਕਿਵੇਂ ਕਰ ਲਿਆ ਵੀ ਮੈਨੂੰ ਹੰਕਾਰ ਹੋ ਗਿਆ ਹੋਊਗਾ? ਉਹ ਪੁੱਤਰ ਨੂੰ ਕਿਹਾ, ਦੇਖੀ ਕਿਤੇ ਹੰਕਾਰ ਨਾ ਕਰ ਲਈ, ਮੈਂ ਸਿਰ ਬੜਾਇਆ। ਅੱਗੋਂ ਹੁਣ ਪੁੱਤਰ ਕਹਿ ਰਿਹਾ ਹੈ,
ਪ੍ਰੀਤ ਪ੍ਰੇਮ ਤਨ ਖਚ ਰਹਿਆ।
ਹੇ ਪਿਤਾ ਜੀ, ਜਿਹਦਾ ਤਨ ਸਰੀਰ ਸਤਿਗੁਰਾਂ ਦੀ ਪ੍ਰੀਤ ਪ੍ਰੀਤੀ ਦੇ ਪ੍ਰੇਮ ਪਿਆਰ ਦੇ ਵਿੱਚ ਜਾਂ ਗੁਰਾਂ ਦੇ ਪ੍ਰੇਮ ਦੀ ਪ੍ਰੀਤੀ ਵਿੱਚ ਖਚ ਖਚਤ ਇਹ ਮਗਨ ਹੋ ਰਿਹਾ ਹੈ, ਇਸ ਕਰਕੇ
ਬੀਚ ਨਾ ਰਾਈ ਹੋਤ,
ਉਹਦੇ ਅੰਦਰ ਰਾਈ ਮਾਤਰ ਵੀ ਕੋਈ ਬੀਚ ਪੜਦਾ ਭੇਦ ਨਹੀਂ ਹੋਤ ਹੁੰਦਾ।
ਚਰਨ ਕਮਲ ਮਨ ਬਿਧਿਓ,
ਉਸਦਾ ਮਨ ਤਾਂ ਗੁਰਾਂ ਦੇ ਚਰਨਾਂ ਕਮਲਾਂ ਨਾਲ ਬਿਧਿਓ ਬਿਨਿਆ ਮਿਲ ਗਿਆ ਹੈ, ਇਸ ਕਰਕੇ
ਬੁੱਝਣ ਸੁਰਤ ਸੰਜੋਗ,
ਸੁਰਤ ਸੋ ਸ੍ਰੇਸ਼ਟਤਾਈ ਦਾ ਨਾਮ ਹੈ, ਰਤ ਨਾਮ ਪ੍ਰੀਤੀ ਦਾ, ਸ੍ਰੇਸ਼ਟ ਪ੍ਰੀਤੀ ਦੇ ਸੰਜੋਗ ਕਰਕੇ ਇਸ ਗੱਲ ਦਾ ਬੁੱਝਣ ਬੁੱਝਣਾ ਹੁੰਦਾ ਹੈ। ਇਸ ਕਰਕੇ ਤੇ ਭਾਵ ਕੀ ਹੈ, ਉਹ ਕਹਿੰਦਾ ਪਿਤਾ ਜੀ ਮੇਰੀ ਸੁਰਤ ਸਤਿਗੁਰਾਂ ਦੇ ਚਰਨਾਂ ਨਾਲ ਲੱਗ ਰਹੀ ਹੈ, ਇਸ ਕਰਕੇ ਸਿਰ ਵੱਢੇ ਦੀ ਤਾਂ ਮੈਨੂੰ ਕੋਈ ਖ਼ਬਰ ਹੀ ਨਹੀਂ ਰਹੀ, ਹੁਣ ਵੀ ਸਿਰ ਵੀ ਵੜਾਇਆ ਸੀ ਮੈਂ, ਇੰਨਾ ਪ੍ਰੀਤੀ ਮੇਰੇ ਵਿੱਚ ਵਾ, ਹੰਕਾਰ ਨੇ ਤਾਂ ਆਉਣਾ ਕਿੱਥੇ ਸੀ ਮੇਰੇ ਨੇੜੇ ਤੇੜੇ, ਮੈਂ ਤਾਂ ਪ੍ਰੇਮ ਗੁੜ ਚ ਹੋਇਆ ਪਿਆ ਹਾਂ।
ਸਾਗਰ ਮੇਰ ਉਦਿਆਨ ਬਨ,
ਜੋ ਸਤ ਸਾਗਰ ਸਮੁੰਦਰ, ਮੇਰ ਸੁਮੇਰ ਪਰਬਤ, ਉਦਿਆਨ ਉਜਾੜਾ ਹਨ, ਬਨ ਜੰਗਲ ਹੈ,
ਨਾਵ ਖੰਡ ਬਸਦਾ ਭਰਮ,
ਇਹਨੂੰ ਬਸਦਾ ਕਰਨਾ ਭਾਈ ਵਸੁਧਾ ਪਾਠ ਨਹੀਂ ਕਰਨਾ, ਨਵ ਨੌ ਖੰਡ ਅਤੇ ਸਾਰੀ ਬਸਦਾ ਧਰਤੀ, ਇਹਦੇ ਉੱਪਰ ਭਰਮ ਭਰਮਣ ਜਿਹੜਾ ਵਿਚਰਨਾ ਹੈ।
ਮੂਸਨ ਪ੍ਰੇਮ ਪ੍ਰਮ ਕੈ,
ਤੇ ਸੰਮਨ ਕਹਿੰਦਾ ਹੇ ਮੂਸਨ ਪਿਤਾ ਜੀ, ਮੈਂ ਪ੍ਰੇਮ ਪਿਆਰੇ ਸਤਿਗੁਰਾਂ ਕੈਦ ਅਰਥ ਹੈ ਦੇ, ਸਤਿਗੁਰਾਂ ਦੇ ਪ੍ਰੇਮ ਵਿੱਚ ਇਹ ਸਾਰੇ ਰਸਤੇ ਨੂੰ ਜਿਹੜਾ ਉੱਪਰ ਗਿਣਿਆ ਹੈ
ਗਣੋ ਏਕ ਕਰ ਕਰਮ,
ਮੈਂ ਇੱਕ ਕਰਮ ਕਰਕੇ ਗਣੋ ਗਿਣਦਾ ਹਾਂ, ਭਾਵ ਸਤਿਗੁਰਾਂ ਦੇ ਪ੍ਰੇਮ ਕਰਕੇ ਐਸਾ ਅਥਾਹ ਪੈਂਡਾ ਵੀ ਕੁਝ ਪ੍ਰਤੀਤ ਨਹੀਂ ਹੁੰਦਾ। ਇਉਂ ਪ੍ਰਮਾਣ ਦਿੱਤਾ
ਮੂਸਣ ਮਸਕਰ ਪ੍ਰੇਮ ਕੀ,
ਤੇ ਜਾਂ ਫਿਰ ਸਤਿਗੁਰੂ ਇਹ ਉਪਦੇਸ਼ ਦਿੰਦੇ ਆ ਉਹਨਾਂ ਨੂੰ, ਹੇ ਮੂਸਣ, ਜੋ ਜਿਹੜੀ ਅਵਿਦਿਆ ਜਾਂ ਰਾਗ ਦਵੈਸ਼ ਦੀ ਇਹ ਜਿਹੜੀ ਕਾਈ ਲੱਗੀ ਹੋਈ ਹੈ ਨਾ ਹਿਰਦੇ ਰੂਪੀ, ਤੇ ਜਿਹੜਾ ਬੋਲ ਦੂ ਜੀ ਅੱਗੇ,
ਰਹੀ ਜੋ ਅੰਬਰ ਛਾਏ,
ਤੇ ਇਹ ਜੋ ਰਾਗ ਦਵੈਸ਼ ਦੀ, ਰਾਗ ਦਵੈਸ਼ ਰੂਪੀ ਕਾਈ ਹਿਰਦੇ ਰੂਪੀ ਅੰਬਰ ਆਕਾਸ਼ ਵਿੱਚ ਛਾਏ ਛਾ ਰਹੀ ਹੈ, ਉਸ ਨੂੰ ਪ੍ਰੇਮ ਦੀ, ਤੇ ਮਸਕਰ ਜਿਹੜੀ ਹੈ ਨਾ ਇਹ ਸਾਸਨੀ, ਮਸਕਰ ਦਾ ਮਤਲਬ ਇਹ ਮਸਕੱਲਾ ਹੁੰਦਾ ਇੱਕ, ਹੁਣ ਪੁਰਾਣੀ ਭਾਸ਼ਾ ਦੇ ਸ਼ਬਦ ਨੇ ਇਹ ਸਿਗਲੀ ਕਰ, ਲੋਕ ਜਿਹੜੇ ਸ਼ਸਤਰਾਂ ਨੂੰ ਚਮਕਾਉਂਦੇ ਆ ਉਹਨੂੰ ਸਿਖਲ ਕਰਨਾ ਕਹਿੰਦੇ, ਤਾਂ ਇਹਨਾਂ ਨੂੰ ਸਿਗਲੀ ਗੜ ਕਹਿੰਦੇ ਆ। ਉਹ ਮਸਕੱਲਾ ਹੁੰਦਾ ਜਿਹਦਾ ਲੋਹੇ ਨੂੰ ਐਨ ਮੂੰਹ ਦੇਖਣ ਲਾ ਜਾਂਦਾ ਸ਼ੀਸ਼ੇ ਵਾਂਗੂ, ਤੇ ਇਸ ਕਰਕੇ ਪ੍ਰੇਮ ਦੀ, ਪ੍ਰੇਮ ਦਾ ਜਿਹੜਾ ਮਸਕੱਲਾ ਹੈ ਮਸਕਰ, ਪ੍ਰੇਮ ਦੀ ਮਸਕਲ ਕਰਕੇ ਭਾਵ ਪ੍ਰੇਮ ਦਾ ਸਿਖਲ ਕਰਕੇ ਮੇਟ ਲਈਦਾ ਹੈ। ਫਿਰ ਇਹ ਢੰਗ ਤਰੀਕਾ ਹੈ,
ਬੀਦੇ ਬਾਂਦੇ ਕਮਲ ਮਹਿ,
ਤੇ ਜਿਵੇਂ ਕਮਲ ਫੁੱਲ ਦੇ ਕੰਡਿਆਂ ਦੇ ਨਾਲ ਭੌਰੇ ਬੀਦੇ ਬੰਨੇ ਜਾਂਦੇ ਨੇ, ਅਤੇ ਕਮਲ ਦੇ ਬੰਦ ਹੋ ਜਾਣ ਦੇ ਨਾਲ ਉਹਦੇ ਵਿੱਚ ਹੀ ਬਾਂਦੇ ਬੰਨੇ ਜਾਂਦੇ ਨੇ ਵਿਚਾਰੇ, ਅਜਿਹੀ ਹਾਲਤ ਵਿੱਚ ਵੀ ਭੌਰੇ ਕਮਲ ਫੁੱਲ ਦੇ ਵਿੱਚ ਲੰਪਟ ਰਹਿੰਦੇ ਨੇ। ਬੋਲਦੇ ਜੇ ਭਵਰ ਰਹੇ,
ਭਵਰ ਰਹੇ ਲਪਟਾਏ,
ਅਜਿਹੀ ਹਾਲਤ ਵਿੱਚ ਵੀ ਭੌਰੇ ਕਮਲ ਫੁੱਲ ਵਿੱਚ ਹੀ ਲੰਪਟ ਰਹਿੰਦੇ ਨੇ, ਤੇ ਇਸ ਕਰਕੇ ਬੀਦੇ ਬਾਦੇ ਕਮਲ ਮਹਿ ਭਵਰ ਰਹੇ ਲਪਟਾਏ। ਇਸੇ ਪ੍ਰਕਾਰ ਜਗਿਆਸੂ ਰੂਪੀ ਭੌਰਿਆਂ ਨੂੰ ਕੋਈ ਬਿੰਨ ਦੇਵੇ, ਭਾਵੇਂ ਕੋਈ ਕੈਦ ਕਰ ਦੇਵੇ, ਬੰਨ ਦੇਵੇ, ਤਾਂ ਵੀ ਜਗਿਆਸੂ ਰੂਪ ਭੌਰੇ ਸਤਿਗੁਰਾਂ ਦੇ ਚਰਨਾਂ ਕਮਲਾਂ ਲੰਪਟ ਰਹਿੰਦੇ ਨੇ। ਇਹ ਜਿਹੜਾ ਮੂਸਨ ਮਸਕਰ ਪ੍ਰੇਮ ਕੀ, ਰਹੀ ਜੋ ਅੰਬਰ ਛਾਏ, ਬੀਦੇ ਬਾਦੇ ਕਮਲ ਮਹਿ ਭਵਰ ਰਹੇ ਲਪਟਾਏ, ਮਸ ਸਿਆਹੀ ਤੇ ਰੋਸ਼ਨਾਈ ਵਾਲਾ ਭਾਵ ਚੰਦਰਮਾ ਹੈ। ਮਸਨਾਮ ਇੱਥੇ ਚੰਦਰਮਾ ਦਾ ਅਰਥ ਸਿਆਹੀ ਵਾਲਾ, ਮਸਨਾਮ ਸਿਆਹੀ ਦਾ ਹੁੰਦਾ ਹੈ। ਚੰਦਰਮਾ ਦੇ ਕਰ ਕਿਰਨਾ ਅਰਥਾਤ ਪ੍ਰੇਮ ਰੂਪੀ ਚੰਦਰਮਾ ਦੀ ਚਾਂਦਨੀ, ਜਿਨ੍ਹਾਂ ਦੇ ਹਿਰਦੇ ਰੂਪੀ ਆਕਾਸ਼ ਵਿੱਚ ਛਾ ਰਹੀ ਹੈ, ਜਿਨ੍ਹਾਂ ਦੇ ਹਿਰਦੇ ਰੂਪੀ ਆਕਾਸ਼ ਵਿੱਚ ਪ੍ਰੇਮ ਦੀ ਮਸਕਰ ਮਹਿਕ ਛਾ ਰਹੀ ਹੈ, ਇੱਥੇ ਮਸਕਰ ਦਾ ਅਰਥ ਮਹਿਕ ਹੋ ਗਿਆ। ਜੇਕਰ ਉਹਨਾਂ ਦੇ ਅੰਗਾਂ ਨੂੰ ਕੋਈ ਬਿੰਨ ਦੇਵੇ, ਭਾਵ ਅੰਗਾਂ ਨੂੰ ਕੱਟ ਦੇਵੇ, ਚਾਹੇ ਕੋਈ ਬੰਨ ਕੇ ਕੈਦੀ ਕਰ ਲਵੇ, ਤਾਂ ਵੀ ਉਹ ਸਤਿਗੁਰਾਂ ਦੇ ਚਰਨਾਂ ਕਮਲੇ ਭੌਰਿਆਂ ਦੀ ਨਿਆਈ ਲੰਪਟ ਰਹਿੰਦੇ ਨੇ। ਭਾਵ ਪ੍ਰੇਮ ਦੇ ਵਿੱਚ ਕੋਈ ਦੁੱਖ ਨਹੀਂ ਮੰਨਦੇ।
ਜਪ ਤਪ ਸੰਜਮ ਹਰਖ ਸੁਖ,
ਸੰਮਨ ਕਹਿੰਦਾ ਹੈ, ਹੇ ਪਿਤਾ ਜੀ, ਜੋ ਬਾਣੀ ਕਰਕੇ ਜਪ ਜਾਪ ਕਰਨਾ ਹੈ, ਸਰੀਰ ਕਰਕੇ ਤਪ ਤਪੱਸਿਆ, ਸੰਜਮ ਇੰਦਰੀਆਂ ਦਾ ਦਮਨ, ਇਹਨਾਂ ਪਦਾਰਥਾਂ ਦੀ ਪ੍ਰਾਪਤੀ ਕਰਕੇ, ਜੋ ਵੀ ਹਰਖ ਨਾਮ ਖੁਸ਼ੀ ਦਾ ਹੈ, ਇਹਨਾਂ ਪਦਾਰਥਾਂ ਦੀ ਪ੍ਰਾਪਤੀ ਕਰਕੇ, ਹਰਖ ਖੁਸ਼ੀ ਸੁਖ, ਤੇ ਇਹਦੇ ਨਾਲ ਜੋ ਵੀ
ਮਾਨ ਮਹੱਤ ਅਰ ਗਰਬ,
ਇਹਨੂੰ ਮਹੱਤ ਬੋਲਣਾ ਭਾਈ ਮਹਿਤ ਨਾ ਬਣ ਜਾਵੇ, ਪਾਠ ਹੈ ਅਧਿਕ ਸਹਿਤ ਪਾਠ ਹੈ। ਹਰਖ ਖੁਸ਼ੀ ਸੁਖ ਮਾਨ ਆਦਰ ਇਹਦੀ ਪ੍ਰਾਪਤੀ, ਮਹੱਤ ਵੱਡਾ ਮਰਾਤਵਾ ਅਰ ਅਤੇ ਗਰਭ ਗੌਰਵਤਾ ਵਡਿਆਈ ਪ੍ਰਾਪਤ ਹੋਈ ਹੈ।
ਮੂਸਨ ਨਿਮਖ ਪ੍ਰੇਮ ਪਰ,
ਤੇ ਹੇ ਮੂਸਨ ਪਿਤਾ ਜੀ, ਜਾਂ ਫਿਰ ਸਤਿਗੁਰੂ ਜੀ ਕਥਨ ਕਰਦੇ, ਹੇ ਮੂਸਨ ਮੈਂ ਗੁਰਾਂ ਦੇ ਪ੍ਰੇਮ, ਤੇ ਮੂਸਨ ਪਿਤਾ ਜੀ ਤੇ ਸੰਮਨ ਕਹਿੰਦਾ, ਮੈਂ ਗੁਰਾਂ ਦੇ ਪ੍ਰੇਮ ਜਾਂ ਪਰ ਉਪਰੋਂ, ਗੁਰਾਂ ਦੇ ਪ੍ਰੇਮ ਦੇ ਉਪਰੋਂ, ਤੇ ਕੀ ਕਹਿੰਦੇ ਨੇ, ਨਿਮਖ ਇੱਕ ਨਿਮਖ ਅੱਖ ਦੇ ਝਮਕਣ ਸਮੇਂ ਜਿਨ ਵੀ, ਇਹ ਸਾਰਾ ਕੁਝ ਜੋ ਉਪਰੋਕਤ ਹੈ,
ਆਰ ਆਰ ਦਿਓ ਸਰਬ,
ਤੇ ਇਹਨੂੰ ਉਪਰੋਕਤ ਸਰਬ ਸਾਰਾ ਕੁਝ ਵਾਰ ਵਾਰ ਕੁਰਬਾਨ ਕਰਦਿਆਂ, ਮਨ ਨੂੰ ਵੀ ਕੁਰਬਾਨ ਕਰਦਿਆਂ ਵਾਰਦਿਆਂ, ਧਨ ਨੂੰ ਵੀ ਕੁਰਬਾਨ ਕਰਦਿਓ ਦਿੰਦਾ ਹਾਂ, ਜਾਂ ਬਾਰ ਬਾਰ ਰੋਮ ਰੋਮ ਕਰਕੇ ਮੈਂ ਬਲਿਹਾਰ ਕੁਰਬਾਨ ਜਾਂਦਾ ਹਾਂ।
ਮੂਸਨ ਮਰਮ ਨਾ ਜਾਣੇ,
ਸਤਿਗੁਰੂ ਜੀ ਕਥਨ ਕਰਦੇ, ਹੇ ਮੂਸਨ, ਜਿਹੜੇ ਵਾਹਿਗੁਰੂ ਦੇ ਪ੍ਰੇਮ ਦੇ ਮਰਮ ਨਾਮ ਭੇਤ ਦੇ, ਭੇਤ ਨੂੰ ਨਹੀਂ ਜਾਣੀ ਜਾਣਦੇ ਨਹੀਂ ਹਨ,
ਮਰਤ ਹਿਰਤ ਸੰਸਾਰ,
ਉਹ ਸੰਸਾਰ ਜਗ ਦੇ ਵਿੱਚ ਮਰਤ ਮਰਦੇ ਤੇ ਹਿਰਤ ਲੁੱਟੀਦੇ ਨੇ, ਲੁੱਟੇ ਜਾਂਦੇ ਨੇ, ਉਹ ਸੰਸਾਰ ਦੀ ਰਤ ਪ੍ਰੀਤੀ ਕਰਕੇ ਮਰਤ ਹੈ ਮਰਦੇ ਰਹਿੰਦੇ ਨੇ। ਇਹ ਪਾਠ ਇਸ ਤਰ੍ਹਾਂ ਹੀ ਕਰਨਾ, ਮਰਤ ਹਿਰਤ, ਮਰਤ ਹੈ ਜਿਹੜਾ ਅਰਥ ਵਾਸਤੇ ਕੀਤਾ, ਦੋ ਪਾਠ ਨੇ ਇਹ, ਜਿਹੜਾ ਇਹ ਪਹਿਲਾਂ ਇਹੀ ਕਰਨਾ ਤੁਸੀਂ, ਜਿਹੜੇ ਮਰਤ ਹਿਰਤ, ਮਰਤ ਹੈ ਰਤ, ਇਹ ਦੂਜਾ ਪਾਠ ਆਊਗਾ। करना नहीं पाठ दे विच इस तरह करना है। इस करके मरते मरते रहिंदे हन।
प्रेम प्रम ना बेदियो,
प्रम प्यारे गुरु दे प्रेम विच जिस दा मन बेदियो बिन्या नहीं गया।
उर्जो मिथ व्यवहार,
उता मिथ्या झूठे बिहारां दे विच उर्जो फसिया रहिंदा है।
कब दब जब जारी है,
ए दोने पाठ बोले बोलने ता बब्बा जेड़ा बोलना है दोने बुल्लां दे विचों आवाज निकले वाहवा ना बन जाए। कब दब इनू सास जी इस तरह पाठ करना ते बहुता कस के अदक नहीं लगन देनी जी, भी कब दब ऐ ना बन जाए पाठ। कब दब इस तरह पाठ करना। समन आखदा हे पिता जी, वाहिगुरु दे प्रेमी जब जदों भी कोई कब घर अते दब दरब धन नू ते जे कोई उना दे कोलों उना दा घर साड़ दे, उना दा धन साड़ दे, उना दा तन साड़ दे, जारी है साड़ दे, ता भी फिर ओ
बिचरत प्रेम बेहाल,
ते ए घर साड़ जावे उना दे सामने कोई दुश्मन साड़ दे, तन साड़ दे, तन साड़ दे, ओ दुख नहीं मनदे। पर जे वाहिगुरु दे प्रेम दे बिचरत जेड़ा बिछोड़ा है ना एदे करके बेहाल दुखी होंदे ने, भी ओहो मैनूं परमात्मा दा नाम क्यों भुल गया। फरीद साहब ने इस करके कहा, जोबन जाते ना डरा जे सह प्रीत ना जाए, फरीदा कीती जोबन प्रीत बिन सुख गए कुमलाए। ऐसा है
मूसन तब ही मूसी है,
हे मूसन पिता जी सतगुरु जी कथन करते हैं जा महाराज ने फिर अपनी अमृत बई बाणी दे विच कथन किया। फिर हे मूसन पिता, समन कहिंदा है हे मूसन पिता, असल दे च तब तदों ही मूसिया लुटे जाईदा है, तब ही मूसी है उदों लुटिया गया जीव।
बिसरत पुरख दयाल,
जदों परमात्मा भुल गया उसे वेले लुट लिया काम करो लोभ अहंकार ने, उदों लुटींदा है। जदों दयाल दया दे घर पुरख पूर्ण हिरदे विच बिसरत भुल जांदा है, आखां जीवां बिसरै मर जाओ उस वेले ही लुटिया जांदा है।
जा को प्रेम सुआओ है,
हे भाई जिस नूं गुरु परमात्मा दे प्रेम दा सुआओ प्रयोजन है, लाभ स्वाद आया है।
चरण चितव मन माहे,
वो अपने मन हिरदे दे माहे विच सदाई गुरां दे चरणा कमलां नूं, चरण भाव अधिष्ठान स्वरूप ब्रह्म नूं चित वे चेते करदा रहिंदा है।
नानक बिरही ब्रह्म के,
सतगुरु जी कथन करदे है कि ब्रह्म परमात्मा दे जो बिरही प्रेमी हन,
आन ना कतहु जाहे,
ओ प्रभु दी उपासना तो बिना आन होर कतू किते भी देवी देवत्यां दी पूजन वास्ते नहीं जांदे, किसी पखंडियां नूं नहीं पूजदे, भाव होर किसी दी उपासना नहीं करदे।
लख घाटी ऊंचा घनो,
एक घाटी जेड़ा शब्द है एदे दी भी बिंदी है ते ऊड़े दे नाल भी बिंदी लगी है, इनू घाटी ऊंचा इस तरह शब्द है, भाव लखां ते घाटियां ते उच्चियां पहाड़ियां दियां घाटियां विच, ते इउं समझ लो भौरा उड आवे, लखां ही घाटियां नूं उठ के आउंदा है, ਤਾਂ ਵੀ ਫਿਰ ਉਹ ਸੰਘ ਜਿਹੜੀ ਹੈ ਸੁਗੰਧੀ ਦੀ ਪ੍ਰਾਪਤੀ ਨਾ ਹੋਣ ਕਰਕੇ ਫਿਰ ਕੀ ਹੁੰਦਾ ਦੱਸਦੇ ਨੇ।
ਲੱਖ ਘਾਟੀ ਉੱਚਾ ਘਨੋ,
ਲੱਖਾਂ ਘਨੋ ਘਣੀਆਂ ਬਹੁਤੀਆਂ ਉੱਚੋ ਉੱਚੀਆਂ ਪਹਾੜਾਂ ਦੀਆਂ ਘਾਟੀਆਂ ਉਹਨਾਂ ਚ ਭੌਰਾ ਉੱਡ ਆਵੇ ਤਾਂ ਵੀ ਸੁਗੰਧ ਦੀ ਪ੍ਰਾਪਤੀ ਨਾ ਹੋਣ ਕਰਕੇ।
ਚੰਚਲ ਚੀਤ ਬਿਹਾਲ,
ਉਸ ਭੌਰੇ ਦਾ ਚਿੱਤ ਚੰਚਲ ਤੇ ਬਿਹਾਲ ਦੁਖੀ ਰਹਿੰਦਾ ਹੈ, ਇਹ ਪ੍ਰਮਾਣ ਦਿੱਤਾ ਹੈ।
ਨੀਚ ਕੀਚ ਨਿਮ੍ਰਿਤ ਘਨੀ,
ਤੇ ਇਸ ਪ੍ਰਕਾਰ ਕਹਿੰਦੇ ਹੁਣ ਅੱਗੇ ਸਾਧ ਸਿੰਘ ਜੀ ਜਮਾਲ ਜੀ ਇਹ ਪ੍ਰਮਾਣ ਦਿੰਦੇ ਹੈ, ਤੇ ਜਮਾਲ ਤੇ ਜਿਹੜੇ ਜਿਹੜੇ ਪਤੰਗ ਇਹਨਾਂ ਦੀ ਵੀ ਵਾਰਤਾ ਵਿੱਚ ਆ ਗਈ ਨਾ, ਹੁਣ ਉਹਨਾਂ ਦੀ ਵਾਰਤਾ ਜਿਹੜੀ ਹੈ ਕਹਿ ਰਹੇ ਮਹਾਰਾਜ ਸਾਹਿਬ, ਉਹਨਾਂ ਦੇ ਪ੍ਰੇਮ ਦੀ ਕਹਾਣੀ ਵੀ ਵਿੱਚ ਗੁੰਥਨ ਕੀਤੀ ਹੋਈ ਹੈ। ਜਮਾਲ ਜੀ ਕਹਿੰਦੇ ਹੈ ਜੇਕਰ ਉਹ ਭੌਰਾ ਉੱਚੀਆਂ ਪਹਾੜੀਆਂ ਨੂੰ ਛੱਡ ਕੇ ਘਨੀ ਬਹੁਤ ਨਿਮਰਤ ਨਿਮਰਤਾ ਗਰੀਬੀ ਧਾਰਨ ਕਰਕੇ ਨੀਚ ਨੀਵੇਂ ਕੀਚ ਚਿੱਗੜ ਵਿੱਚ ਆਉਂਦਾ ਹੈ।
ਕਰਨੀ ਕਮਲ ਜਮਾਲ,
ਤਾਂ ਇਸ ਨਿਮਰਤਾ ਰੂਪੀ ਕਰਨੀ ਕਰਕੇ ਉਹ ਕਮਲ ਦੀ ਜਮਾਲ ਸੁੰਦਰਤਾ ਨੂੰ ਦੇਖਦਾ ਹੈ, ਸੁਗੰਧੀ ਲੈਣ ਵਿੱਚ ਮਗਨ ਹੋ ਜਾਂਦਾ ਹੈ। ਇਸੇ ਪ੍ਰਕਾਰ ਜੇ
ਲੱਖ ਘਾਟੀ ਉੱਚਾ ਘਨੋ,
ਇਸੇ ਪ੍ਰਕਾਰ ਅਗਿਆਨ ਰੂਪੀ ਪਹਾੜ ਹੈ, ਆਸਾ ਤ੍ਰਿਸ਼ਨਾ ਰੂਪੀ ਲੱਖਾਂ ਘਾਟੀਆਂ ਨੇ, ਘਣੋ ਹੰਕਾਰ ਕਰਕੇ ਉੱਚੇ ਸਵਰਗ ਆਦਿ ਦੀ ਇੱਛਾ ਕਰਨ ਦੇ ਨਾਲ।
ਚੰਚਲ ਚੀਤ ਬਿਹਾਲ,
ਜੀਵ ਰੂਪੀ ਭੌਰਾ ਚਿੱਤ ਦੀ ਚੰਚਲਤਾ ਦੇ ਵਿੱਚ ਬਿਹਾਲ ਦੁਖੀ ਹੁੰਦਾ ਹੈ।
ਨੀਚ ਕੀਚ ਨਿਮ੍ਰਿਤ ਘਨੀ,
ਤੇ ਸਾਰੀ ਬੋਲੋ,
ਕਰਨੀ ਕਮਲ ਜਮਾਲ।
ਜਮਾਲ ਜੀ ਕਥਨ ਕਰਦੇ, ਜੇਕਰ ਉਹ ਜੀਵ ਰੂਪੀ ਭੌਰਾ ਤੇ ਉਹਨਾਂ ਸਵਰਗ ਆਦਿ ਦੀਆਂ ਉੱਚੀਆਂ ਘਾਟੀਆਂ ਦੀ ਇੱਛਾ ਹੰਕਾਰ ਦਾ ਤਿਆਗ ਕਰ, ਤਿਆਗ ਕੇ ਹੰਕਾਰ ਨੂੰ, ਤੇ ਉਹ ਜਿਹੜੀਆਂ ਸਵਰਗ ਆਦਿ ਦੀਆਂ ਉੱਚੀਆਂ ਘਾਟੀਆਂ ਦੀ ਇੱਛਾ ਅਤੇ ਹੰਕਾਰ ਤਿਆਗ ਕੇ ਘਣੀ ਨਿਮਰਤਾ ਨੂੰ ਧਾਰਨ ਕਰਕੇ ਭਾਵ ਅਤਿਅੰਤ ਨਿਮਰਤਾਵਾਨ ਹੋ ਕੇ ਗੁਰਾਂ ਦਾ ਪ੍ਰੇਮੀ ਪ੍ਰੇਮ ਰੂਪੀ ਚੱਕਰ ਵਿੱਚ ਆਉਂਦਾ ਹੈ ਤਾਂ ਫਿਰ ਇਸ ਨਿਮਰਤਾ ਰੂਪੀ ਕਰਨੀ ਕਰਕੇ ਉਹ ਕਮਲ ਦੀ ਨਿਆਈ ਨਿਰਲੇਪ ਰਹਿੰਦਾ, ਪਰਮਾਤਮਾ ਦੇ ਦਰਸ਼ਨ ਹੋ ਕੇ ਨਿਹਾਲ ਹੋ ਜਾਂਦਾ ਅਤੇ ਭਗਤੀ ਰੂਪੀ ਸੁਗੰਧੀ ਲੈਣ ਚ ਮਗਨ ਹੋ ਜਾਂਦਾ। ਇਸੇ ਪ੍ਰਕਾਰ ਜੇ
ਲੱਖ ਘਾਟੀ ਉਚਾ ਕਨ,
ਇਸੇ ਪ੍ਰਕਾਰ ਪੰਜਾਂ ਕੋਸ਼ਾਂ ਰੂਪੀ ਲੱਖਾਂ ਘਾਟੀਆਂ ਹਨ ਅਤੇ ਉੱਚੇ ਬ੍ਰਹਮ ਲੋਕ ਦੀ ਪ੍ਰਾਪਤੀ ਕਰਕੇ ਘਣੇ ਹੰਕਾਰ ਦੇ ਸਹਿਤ ਹੋ ਜਾਣਾ, ਇਹਨਾਂ ਵਿਚ ਜਗਿਆਸੁ ਰੂਪੀ ਜਿਹੜਾ ਭੌਰੇ ਦਾ ਚਿੱਤ ਜਿਹੜਾ ਹੈ
ਚੰਚਲ ਚੀਤ ਬਿਹਾਲ,
ਜਗਿਆਸੁ ਰੂਪ ਭੌਰੇ ਦਾ ਚਿੱਤ ਚੰਚਲ ਦੇ ਦੁਖੀ ਹੋ ਜਾਂਦਾ ਹੈ ਭਾਵ ਉਹ ਬ੍ਰਹਮ ਲੋਕ ਦੀ ਪ੍ਰਾਪਤੀ ਵਿਚ ਸੁਖ ਨਹੀਂ ਸਮਝਦਾ ਹੈ।
ਨੀਚ ਕੀਚ ਨਿਮ੍ਰਿਤ ਕਨੇ,
ਜਮਾਲ ਜੀ ਕਥਨ ਕਰਦੇ ਨੇ ਜਿਵੇਂ ਚਿੱਕੜ ਨੀਚ ਨੀਵਾ ਹੁੰਦਾ ਹੈ ਤਿਵੇਂ ਜਗਿਆਸੁ ਭੌਰਾ ਘਣੀ ਨਿਮਰਤਾ ਧਾਰਨ ਕਰਕੇ ਬ੍ਰਹਮ ਰੂਪੀ ਕਮਲ ਨੂੰ ਦੇਖ ਕੇ ਫਿਰ ਨਿਹਾਲ ਹੁੰਦਾ ਹੈ।
ਕਰਨੀ ਕਮਲ ਜਮਾਲ,
ਭਾਵ ਕੀ ਹੈ ਅਰਥਾਂਤ ਨਿਮਰਤਾ ਦੀ ਕਰਨੀ ਆਪਣੇ ਸਰੂਪ ਨੂੰ ਦੇਖ ਲੈਂਦਾ। ਜਮਾਲ ਜੀ ਇਹ ਕਹਿੰਦੇ ਨੇ
ਕਮਲ ਨੈਣ ਅੰਜਨ ਸਿਆਮ,
ਹੇ ਸਤਿਗੁਰੂ ਅਰਜਨ ਦੇਵ ਜੀ ਚੌਂ ਭਗਤ ਮਹਿਮਾ ਕਰਦੇ ਤੁਹਾਡੇ ਕਮਲ ਸਰੀਖੇ ਨੈਣ ਨੇਤਰ ਜਿਨ੍ਹਾਂ ਦੇ ਅੰਜਨ ਸੁਰਮੇ ਵਾਂਗ ਸਿਆਮ ਰੰਗ ਹੈ ਕੁਦਰਤੀ ਤੌਰ ਤੇ ਬਣਿਆ, ਚੰਦਰਮਾ ਵਰਗਾ ਤੁਹਾਡਾ ਬਦਨ ਨਾਮ ਹੈ ਚਿਹਰੇ ਦਾ। ਅੱਗੇ ਬੋਲ ਦੋ ਜੀ ਚੰਦਰ।
ਚੰਦਰ ਬਦਨ ਚਿੱਤ ਚਾਰ,
ਤੇ ਚੰਦਰ ਚੰਦਰਮਾ ਵਰਗਾ ਤੁਹਾਡਾ ਬਦਨ ਚਿਹਰਾ ਹੈ ਜੋ ਸਾਡੇ ਚਿੱਤ ਨੂੰ ਚਾਰ ਸੁੰਦਰ ਲੱਗ ਰਿਹਾ ਹੈ, ਤੇ ਹੇ ਕਮਲ ਦੀ ਨਿਆਈ ਨਿਰਲੇਪ ਨੈਣ ਨੇਤਰਾਂ ਰੂਪ ਅੰਜਨ ਮਾਇਆ ਸਵਲ ਅਤੇ ਸਿਆਮ ਸੁੰਦਰ ਸਰੂਪ ਵਾਲੇ ਪ੍ਰਭੂ ਤੂੰ ਚੰਦਰਮਾ ਦਾ ਵੀ ਪ੍ਰਕਾਸ਼ਕ ਸਭ ਦੇ ਬਦਨ ਮੁੱਖ ਰੂਪ ਅਤੇ ਸਾਡੇ ਚਿੱਤਾਂ ਨੂੰ ਚਰਾਉਣ ਵਾਲਾ ਹੈ। ਮੋਹਨ ਮੋਹ ਲਿਆ ਮਨ ਮੋਰਾ,
ਮੂਸਨ ਮਗਨ ਮਰਮ ਸਿਓ,
ਮੂਸਨ ਜੀ ਕਥਨ ਕਰਦੇ ਨੇ ਅਸੀਂ ਤੇਰੇ ਨਿਰਗੁਣ ਸਰੂਪ ਦੇ ਗਿਆਨ ਸਰਗੁਣ ਸਰੂਪ ਦੇ ਧਿਆਨ ਰੂਪੀ ਮਰਮ ਭੇਦ ਸਿਓ ਨਾਲ ਕੀ ਹੋਇਆ ਮਗਨ ਮਸਤ ਹੋਏ ਹਾਂ।
ਖੰਡ ਖੰਡ ਕਰ ਹਾਰ,
ਅਤੇ ਅਸੀਂ ਆਪਣੇ ਗਲੇ ਦੇ ਹਾਰ ਮਾਲਾ ਨੂੰ ਤੇਰੇ ਪ੍ਰੇਮ ਤੋਂ ਖੰਡ ਖੰਡ ਟੁਕੜੇ ਟੁਕੜੇ ਕਰਦੇ ਹਾਂ। ਇਸ ਕਰਕੇ ਮੂਸਨ ਮਗਨ ਮਰਮ ਸਿਉ ਖੰਡ ਖੰਡ ਕਰ ਹਾਰ, ਦੇਹ ਅਭਾਨ ਨੂੰ ਟੁਕੜੇ ਟੁਕੜੇ ਕਰਕੇ ਤੇਰੇ ਕੰਠ ਦਾ ਹਾਰ ਹੋਏ ਹਾਂ, ਭਾਵ ਤੇਰੇ ਸਰੂਪ ਚ ਭੇਦ ਹੋਏ ਹਾਂ। ਹਾਰ ਆਹਾਰ ਭੋਜਨ ਦਾ ਖੰਡਨ ਵੀ ਖੰਡਨ ਕਰਦਿਆਂ ਭਾਵ ਥੋੜਾ ਸ਼ਗਨ ਕਰਕੇ ਤੇ ਥੋੜਾ ਸਰੀਰ ਦੇ ਨਿਰਵਾਹ ਬਾਤਰ ਉਨਾ ਭੋਜਨ ਵਰਦਿਆਂ ਅਲਪ ਆਹਾਰ ਸੁਲਪਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ, ਤੇ ਖੰਡਣੇ ਵਾਲੇ ਕਾਮ ਆਦਿਕ ਵਿਕਾਰਾਂ ਨੂੰ ਗਿਆਨ ਰੂਪੀ ਖੰਡੇ ਦੇ ਨਾਲ ਹਾਰ ਸਿਕਸਤ ਦੇਣਾ ਕਰਦੇ ਆ। ਤੇ ਅੱਗੇ ਹੁਣ ਪਤੰਗ ਜੀ ਕਥਨ ਕਰਦੇ ਹਨ
ਮਗਨ ਭਇਓ ਪ੍ਰੇ ਪ੍ਰੇਮ ਸਿਓ,
ਤੇ ਹੇ ਸਤਿਗੁਰੂ ਜੀ ਐਸਾ ਹੀ ਪ੍ਰੇਮ ਚਾਹੀਦਾ ਜੋ ਪ੍ਰੇ ਪਿਆਰੇ ਦੇ ਪ੍ਰੇਮ ਸਿਓ ਨਾਲ। ਇਹ ਜਿਹੜਾ ਪ੍ਰੇ ਸ਼ਬਦ ਹੈ ਬੋਲਣਾ ਤਾਂ ਇਕਣਿਆ ਪਰ ਪੁਰਾਤਨ ਸਰੂਪਾਂ ਚ ਬੜਾ ਫਰਕ ਆਇਆ ਇਸ ਦਾ, ਤੇ ਕਿਤੇ ਆੜੇ ਨੂੰ ਕੰਨਾ ਲੱਗਿਆ ਹੋਇਆ, ਕਿਤੇ ਪ੍ਰੀ ਬਣਾਇਆ ਹੋਇਆ, ਰਾਰੇ ਨੂੰ ਬਿਹਾਰੀ ਲੱਗੀ ਹੋਈ ਹੈ, ਪ੍ਰੀ ਵੀ ਬਣਾਇਆ ਹੋਇਆ, ਤੇ ਖੈਰ ਰਹੋ ਵਿਚਾਰ, ਸੁਨਹਿਰੀ ਸਰੂਪ ਦੇ ਵਿਚ ਪ੍ਰੀ ਲਿਖਿਆ ਹੋਇਆ, ਗੁਰਤਾ ਗੱਦੀ ਵਾਲੇ ਦੀ ਆੜੇ ਨੂੰ ਕੰਨਾ ਲੱਗਿਆ, ਸੁਧਾਈ ਵਾਲੇ ਸਰੂਪ ਦੇ ਵਿਚ ਇਸ ਤਰ੍ਹਾਂ ਜਿਵੇਂ ਆਪ ਜੀ ਹੋਏ, ਰਹੋ ਵਿਚਾਰ। ਇਉਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪ੍ਰੇਮੀ ਕਹਿੰਦੇ ਪ੍ਰੇ ਪਿਆਰੇ ਦੇ ਪ੍ਰੇਮ ਸਿਉ ਨਾਲ ਮਗਨ ਮਸਤ ਭੈਅ ਹੋਇਆ ਹੈ।
ਸੂਦ ਨਾ ਸਿਮਰਤ ਅੰਗ,
ਜਿਹੜਾ ਪ੍ਰੇਮ ਦੇ ਵਿਚ ਗੁੜ ਚ ਹੋ ਗਿਆ ਉਸ ਨੂੰ ਗੁਰਾਂ ਦੇ ਚਰਨਾਂ ਕਮਲਾਂ ਨੂੰ ਸਿਮਰਤ ਸਿਮਰਦਿਆਂ ਆਪਣੇ ਅੰਗਾਂ ਦੀ ਵੀ ਕੋਈ ਸੁਧ ਖਬਰ ਸੁਧ ਨਹੀਂ ਰਹਿੰਦੀ ਹੈ, ਇਨਾ ਗੁੜ ਚ ਹੋ ਜਾਂਦਾ ਪ੍ਰੇਮ ਦੇ ਵਿਚ।
ਪ੍ਰਗਟ ਭਇਓ ਸਭ ਲੋ ਮਹਿ,
ਹੁਣ ਸਤਿਗੁਰੂ ਜੀ ਕਥਨ ਕਰਦੇ ਨੇ ਕਿ ਜਿਸ ਪ੍ਰਕਾਰ ਸਾਰੀ ਬੋਲ ਦੂ ਜੀ ਪੰਗਤੀ,
ਨਾਨਕ ਅਧਮ ਪਤੰਗ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਵੇਂ ਅਧਮ ਨੀਚ ਜਿਹਾ ਪਤੰਗਾ ਪਰਵਾਨਾ ਉਹ ਜਗ ਦੇ ਦੀਵੇ ਦੀ ਲਾਟ ਉੱਤੇ ਸੜ ਜਾਂਦਾ ਹੈ ਤੇ ਹੋਰ ਭੁੰਡੀਆਂ ਨਹੀਂ ਸੜ ਸਕਦੀਆਂ, ਪਤੰਗਾ ਹੀ ਸੜਦਾ ਹੈ, ਤੇ ਆਪਣੇ ਪ੍ਰੇਮ ਦਾ ਸਦਕਾ ਸਭ ਸਾਰੇ ਲੋਕਾਂ ਦੇ ਮਹਿ ਵਿੱਚ ਉਹ ਪ੍ਰਗਟ ਪਏ, ਉਹ ਪ੍ਰਗਟ ਹੋ ਜਾਂਦਾ ਵੀ ਪਤੰਗੇ ਦਾ ਪ੍ਰਮਾਣ ਦਿੰਦੇ ਨੇ ਕਵੀ ਬੜੇ ਬੜੇ, ਧਰਮ ਸ਼ਾਸਤਰਾਂ ਵਿੱਚ ਹੈ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਹੇ ਭਾਈ, ਕਹਿੰਦੇ ਪਤੰਗ ਜੀ ਅਤੇ ਹੇ ਭਾਈ ਜਮਾਲ ਜੀ, ਤੇ ਹੁਣ ਤੁਸੀਂ ਦੇਖੋ ਇਹ ਵਾਰਤਾ ਕੈਸੀ ਹੋਈ ਆ ਤੁਹਾਡੇ ਨਾਲ। ਹੇ ਮੇਰੇ ਗੁਰਸਿੱਖ ਪਿਆਰੇ ਪਤੰਗ, ਤੇ ਤੁਸੀਂ ਭਾਵੇਂ ਜਮਾਲ ਦੀ ਨਿਗਾਹ ਦੇ ਵਿੱਚ ਪਹਿਲਾਂ ਨੀਵੇਂ ਹੋ ਗਏ ਸੀ, ਉਹਨੇ ਤੁਹਾਨੂੰ ਚੋਰ ਸਮਝ ਲਿਆ ਸੀ, ਪਰ ਪਰਮਾਤਮਾ ਦੀ ਭਗਤੀ ਤੇ ਆਪਣੀ ਇਮਾਨਦਾਰੀ ਕਰਕੇ, ਸਿੱਖੀ ਦੀ ਕਮਾਈ ਕਰਕੇ, ਪ੍ਰੇਮ ਦੇ ਵਿੱਚ ਐਸਾ ਤੁਸੀਂ ਪ੍ਰੇਮ ਕਰਕੇ ਸਾਰੇ ਲੋਕਾਂ ਵਿੱਚ ਹੁਣ ਪ੍ਰਗਟ ਹੋ ਗਏ ਵੀ ਧੰਨ ਹੈ ਭਾਈ ਪਤੰਗ ਜੀ। ਅਵਿਦਿਆ ਦੁਆਰਾ ਹੋਇਆ ਨੀਚ ਜੀਵ ਵੀ ਪ੍ਰੇਮ ਦੀ ਪ੍ਰਾਪਤੀ ਕਰਕੇ ਪਤੰਗ ਸੂਰਜ, ਪਤੰਗ ਨਾਮ ਸੂਰਜ ਦਾ ਵੀ ਹੁੰਦਾ ਨਾ, ਪਤੰਗ ਸੂਰਜ ਵਾਂਗ ਸਾਰੇ ਲੋਕਾਂ ਵਿੱਚ ਪ੍ਰਗਟ ਹੋ ਜਾਂਦਾ ਹੈ ਤੇ ਹੋ ਗਿਆ। ਹੇ ਮੇਰੇ ਪਿਆਰੇ ਗੁਰਸਿੱਖ, ਤੇਰੀ ਕਰਨੀ ਕਰਕੇ ਮਹਾਰਾਜ ਸਾਹਿਬ ਕਹਿੰਦੇ, ਹੇ ਪਤੰਗ, ਹੇ ਜਮਾਲ, ਹੇ ਮੂਸਨ, ਹੇ ਸੰਮਨ, ਕਹਿੰਦੇ ਦੇਖੋ ਗੁਰੂ ਨੂੰ ਤਾਂ ਸਿੱਖ ਧੰਨ ਕਹਿੰਦੇ ਆਏ ਨੇ, ਪਰ ਅੱਜ ਮੈਂ ਤੁਹਾਡੀ ਕਰਨੀ ਤੁਹਾਨੂੰ ਵੀ ਧੰਨ ਕਹਿਣਾ ਵੀ ਧੰਨ ਹੋ ਗੁਰਸਿੱਖੋ ਜਿਹੜੀ ਇਹੋ ਜਿਹੀ ਸਿੱਖੀ ਨਿਭਾਈ ਹੈ। ਇੱਥੇ ਬਾਣੀ ਸਾਧ ਸਿੰਘ ਜੀ ਸਮਾਪਤ ਹੁੰਦੀ ਹੈ 4 ਬੋਲਿਆਂ ਦੀ। ਅੱਗੇ ਜਿਸ ਪ੍ਰਕਾਰ ਗੁਰੂ ਕਿਰਪਾ ਕਰੇਗਾ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ ਸਾਧ ਸਿੰਘ ਜੀ ਆਰੰਭ ਹੋਣਗੇ, ਫਿਰ ਬਰੀਦ ਸਾਹਿਬ ਦੇ ਆਉਣਗੇ। ਜਦੋਂ ਵੀ ਬਾਣੀ ਆਰੰਭ ਹੁੰਦੀ ਹੈ ਉਦੋਂ ਵਿਸਥਾਰ ਹੁੰਦਾ ਹੈ, ਕਬੀਰ ਸਾਹਿਬ ਦੀ ਪਹਿਲਾਂ ਉਥਾਨਕਾ ਆਏਗੀ ਤੇ ਕਬੀਰ ਮੇਰੀ ਸਿਮਰਨੀ ਰਸਨਾ ਉਪਰਾਮ ਇਹ ਹੁਣ ਕੱਲ ਆਏਗੀ ਕਥਾ ਵਿਚਾਰ। ਆਓ ਹੁਣ ਇੱਥੇ ਹੀ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਕਿਉਂਕਿ ਜਥੇ ਨੇ ਇਤਿਹਾਸਕ ਸਥਾਨ ਹੈ ਭਾਈ ਮਾਲਵੇ ਦੇ ਵਿੱਚ, ਪ੍ਰਸਿੱਧ ਨਗਰ ਹੈ ਭਾਈ ਕੀ ਡਰੋਲੀ, 10 ਵਜੇ ਉੱਥੇ ਕਥਾ ਆਰੰਭ ਕਰਨੀ ਹੈ ਜਾ ਕੇ, ਇਸ ਕਰਕੇ 2-2.5 ਘੰਟੇ ਦਾ ਰਸਤਾ ਵੀ ਹੈ ਤੇ ਅੱਜ ਫਿਰ ਤਾਂ ਸਮਾਂ ਪਹਿਲਾਂ ਹੀ ਸਾਧ ਸਿੰਘ ਜੀ ਸਮਾਪਤੀ, ਨਾਲੇ ਸ਼ਬਦ ਵੀ ਪੂਰਾ ਹੋ ਗਿਆ, ਗੱਲਾਂ ਦੋਨੇ ਨਾ, ਗੁਰੂ ਕਿਰਪਾ ਕਰੇ ਆਓ ਇੱਥੇ ਹੀ ਸਮਾਪਤੀ ਹੈ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਭਗਤ ਕਬੀਰ ਸਾਹਿਬ ਜੀ ਦੇ ਵੀ ਇੱਕ ਇੱਕ ਸਲੋਕ ਦਾ ਸਿਧਾਂਤ ਜਿਹੜਾ ਹੈ ਉਹ ਹਿਰਦੇ ਨੂੰ ਐਂ ਟੁੰਬਦਾ ਜਾਂਦਾ, ਐਸੀ ਕਥਾ ਹੈ ਕਬੀਰ ਸਾਹਿਬ ਦੇ, ਬਰੀ ਸਾਹਿਬ ਦੇ ਸਲੋਕਾਂ ਦੀ ਵੀ। ਗੁਰੂ ਕਿਰਪਾ ਕਰੇ ਆਓ ਇੱਥੇ ਹੀ ਸਮਾਪਤੀ ਹੈ ਜੀ, ਭੁੱਲਾਂ ਚੁੱਕਾਂ ਦੀ। ਸਤਿਗੁਰੂ ਖਿਮਾ ਕਰਨ।
ਮਗਨ ਭਇਓ ਪ੍ਰੇ ਪ੍ਰੇਮ ਸਿਓ ਸੂਦ ਨਾ ਸਿਮਰਤਿ ਅੰਗ, ਪ੍ਰਗਟ ਭਇਓ ਸਭ ਲੋਮੈ ਨਾਨਕ ਅਧਰਮ ਪਤੰਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ
ਮਾਇਆ ਤਾਰ,
ਅੰਧਕੂਪ ਮਹਾ ਪਿਆਨ ਨਾਨਕ ਆਏ ਪ੍ਰਭ ਸਰਣਾਗਤੀ
ਕਿਰਪਾ ਨਿਤ ਦਇਆਲ,
ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ,
ਜੋ ਸਰਦਾ
ਕਰ ਸੇਵ ਦੇ ਪਾਰ ਉਤਾਰਨ,
ਜੋ ਸਰਦਾ ਕਰ ਸੇਵ ਦੇ ਪਾਰ
ਉਤਾਰਨ ਹਾਰ।